Collection and affordable price.
Seeing is believing. Complete home furniture and appliances.
No cost, free advice. 547 Steeles Avenue East in Brampton. 905-244-4663. 244-4663.
सत नाम श्री वाहेगुरु
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 सत नाम
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵ ਖੰਡਨ ਹੈ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵ ਖੰਡਨ ਹੈ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ ਕੌਤਕ ਕੋਡ ਤਮਾਸਿਆ ਚਿਤ ਨਯਾ ਵਸਨਾਓ ਨਾਨਕ ਕੋੜੀ ਨਾ ਬਰਾਬਰੇ ਉਜੜ ਸੋਈ ਥਾਓ ਪੌੜੀ ਮਹਾਭਿਆਨ ਉਦਿਆਨ ਨਗਰ ਕਰ ਮਾਨਿਆ ਝੂਠ ਸਮਗਰੀ ਪੇਕ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਫਿਰੈ ਦੀਵਾਨਿਆ ਸਿਰ ਲਗਾ ਜਮ ਡੰਡ ਤਾਂ ਪਛਤਾਨਿਆ ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ ਸਿਰ ਲਗਾ ਜਮ ਡੰਡ ਤਾਂ ਪਛਤਾਨਿਆ ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗਿਆਨ ਦੇ ਸਾਗਰ ਲਾਸਾਨੀ ਵਿਰਸਾ ਪੂਰਨ ਸਤਿਗੁਰੂ ਪਰਮ ਸਨਮਾਨ ਯੋਗ ਸਤਿਕਾਰ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਜ ਦੇ ਅੰਮ੍ਰਿਤ ਵੇਲੇ ਦੇ ਸਲੋਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਦੇ ਅੰਦਰ ਸਾਨੂੰ ਉਪਦੇਸ਼ ਕਰਦੇ ਹਨ ਕਿ ਪਿਆਰਿਓ ਜੇ ਸਵਰਗ ਵਰਗੇ ਦੇਸ਼ ਵਿੱਚ ਵਸਦੇ ਹੋਣ ਲੋਕ ਜੇ ਸਾਰੀ ਧਰਤੀ ਨੂੰ ਵੀ ਜਿੱਤ ਲੈਣ ਸਤਿਗੁਰੂ ਜੀ ਫਰਮਾਉਂਦੇ ਹਨ ਜੇ ਜਗਤ ਦੇ ਰੱਖਿਅਕ ਪ੍ਰਭੂ ਨੂੰ ਵਿਸਾਰ ਦੇਣ ਤਾਂ ਉਹ ਮਨੁੱਖ ਇਹ ਸਮਝ ਲਓ ਕਿ ਜੰਗਲ ਚ ਭਟਕ ਰਿਹਾ ਜਗਤ ਦੇ ਕਰੋੜਾਂ ਤਮਾਸ਼ਿਆਂ ਦੇ ਕਾਰਨ ਜੇ ਪ੍ਰਭੂ ਦਾ ਨਾਮ ਚਿੱਤ ਵਿੱਚ ਯਾਦ ਨਾ ਰਹੇ ਸਾਹਿਬ ਫਰਮਾਉਂਦੇ ਹਨ ਉਹ ਥਾਂ ਉਜਾੜ ਸਮਝੋ ਉਹ ਥਾਂ ਭਿਆਨਕ ਨਰਕ ਦੇ ਬਰਾਬਰ ਹੈ ਸਾਹਿਬ ਫਰਮਾਉਂਦੇ ਹਨ ਬੜੇ ਡਰਾਉਣੇ ਜੰਗਲ ਨੂੰ ਜੀਵਾਂ ਨੇ ਸ਼ਹਿਰ ਕਰਕੇ ਮੰਨ ਲਿਆ ਮਹਾਭਿਆਨ ਉਦਿਆਨ ਨਗਰ ਕਰ ਮੰਨਿਆ ਝੂਠ ਸਮੱਗਰੀ ਪੇਕ ਸੱਚ ਕਰ ਜਾਣਿਆ ਇਹਨਾਂ ਨਾਸ਼ਵੰਤ ਪਦਾਰਥਾਂ ਨੂੰ ਵੇਖ ਕੇ ਸਦਾ ਟਿਕੇ ਰਹਿਣ ਵਾਲਾ ਸਮਝ ਲਿਆ ਵੀ ਇਹੋ ਹੀ ਸਭ ਕੁਛ ਹੈ ਹੋਰ ਕੋਈ ਨਹੀਂ ਸਾਹਿਬ ਫਰਮਾਉਂਦੇ ਹਨ ਕਾਮ ਕ੍ਰੋਧ ਅਹੰਕਾਰ ਫਿਰੈ ਦੀਵਾਨਿਆ ਇਹ ਜੀਵ ਜਿਹੜਾ ਇਹਨਾਂ ਵਸਤਾਂ ਦੀ ਖਾਤਰ ਇਹਨਾਂ ਦੀ ਖਾਤਰ ਕਾਮ ਵਿੱਚ ਕ੍ਰੋਧ ਵਿੱਚ ਅਹੰਕਾਰ ਵਿੱਚ ਚੱਲਾ ਹੋਇਆ ਫਿਰਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਿਆਰਿਓ ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ ਜਦੋਂ ਕਹਿੰਦੇ ਨੇ ਮੌਤ ਦਾ ਡੰਡਾ ਸਿਰ ਤੇ ਆ ਵੱਜਦਾ ਹੈ ਤਦੋਂ ਫਿਰ ਜੀ ਪਛਤਾਉਂਦਾ ਹੈ ਇਹਦੀ ਪਿਆਰਿਓ ਸਹਿਬ ਫਰਮਾਉਂਦੇ ਨੇ ਬਿਨ ਪੂਰੇ ਗੁਰਦੇਵ ਫਿਰੇ ਸ਼ੈਤਾਨਿਆ ਪੂਰੇ ਗੁਰੂ ਦੀ ਸ਼ਰਨ ਤੋਂ ਬਿਨਾਂ ਇਹ ਸ਼ੈਤਾਨ ਵਾਂਗ ਫਿਰਦਾ ਹੈ ਸੋ ਅਕਾਲ ਪੁਰਖ ਵਾਹਿਗੁਰੂ ਬੜਾ ਹੀ ਬਿਆਨਤਾ ਹੈ ਪਿਆਰਿਓ ਜਿਸ ਨੇ ਸਾਨੂੰ 84 ਲੱਖ ਜੂਨਾਂ ਵਿੱਚੋਂ ਕੱਢ ਕੇ ਇਹ ਮਨੁੱਖਾ ਜਨਮ ਦਿੱਤਾ ਹੈ ਬਖਸ਼ਿਸ਼ ਕੀਤਾ ਹੈ ਜਿਸ ਨੂੰ ਕਬੀਰ ਸਾਹਿਬ ਫਰਮਾਉਂਦੇ ਨੇ ਕਬੀਰ ਮਾਨਸ ਜਨਮ ਦੁਰਲੱਭ ਹੈ ਹੋਏ ਨਾ ਬਾਰੰਬਾਰ ਇਹ ਤੈਨੂੰ ਬਾਰ ਬਾਰ ਨੀ ਮਿਲਣਾ ਕਿਉਂਕਿ ਸਤਿਗੁਰ ਨੇ ਜਿੱਥੇ ਇਸ ਨੂੰ ਦੁਰਲੱਭ ਆ ਗਿਆ ਤੇ ਉੱਥੇ ਨਾਲ ਚੇਤਾਵਨੀ ਦਿੱਤੀ ਹੈ ਸਾਵਧਾਨ ਕੀਤਾ ਹੈ ਕਿ ਤੈਨੂੰ ਬਾਰ ਬਾਰ ਨੀ ਮਿਲਣਾ ਇਹ ਤੇ ਬਖਸ਼ਿਸ਼ ਹੋਈ ਹੈ ਇਸ ਦੀ ਪਿਆਰਿਓ ਅਸੀਂ ਉਸ ਪਰਮ ਪਿਤਾ ਪ੍ਰਭੂ ਪਰਮੇਸ਼ਰ ਦਾ ਸਦਾ ਹੀ ਕੋਟਾਨ ਕੋਟ ਧੰਨਵਾਦ ਕਰੀਏ, ਸ਼ੁਕਰਾਨਾ ਕਰੀਏ, ਜਿਸਨੇ ਸਾਨੂੰ 84 ਲੱਖ ਜੂਨਾਂ ਚੋਂ ਕੱਢ ਕੇ, 84 ਲੱਖ ਜੂਨਾਂ ਪਿਆਰੋ ਕਦੇ ਦੇਖਿਆ ਨਹੀਂ ਪਰ ਕਦੇ ਦੇਖ ਕੇ ਵੇਖੋ ਕਦੇ, ਕਿੰਨੀਆਂ ਭਿਆਨਕ ਜੂਨਾਂ ਹਨ ਜਿਨ੍ਹਾਂ ਚੋਂ ਅਸੀਂ ਲੰਘ ਕੇ ਆਏ ਹਾਂ ਤੇ ਸਾਨੂੰ ਪਰਮੇਸ਼ਰ ਨੇ ਸਾਨੂੰ ਇਹ ਮਨੁੱਖਾ ਜਨਮ ਬਖਸ਼ਿਸ਼ ਕੀਤਾ, ਅਸੀਂ ਉਹਦਾ ਕੋਟਾਨ ਕੋਟ ਧੰਨਵਾਦ ਕਰੀਏ। ਔਰ ਜਿਹੜੇ ਕਰਮ ਕਰਨ ਲਈ ਸਾਨੂੰ ਸੰਸਾਰ ਚ ਭੇਜਿਆ, ਜਿਸ ਜਲ ਨਿਰਦ ਕਾਰਨ ਤੁਮ ਜਗ ਆਏ ਸੋ ਅੰਮ੍ਰਿਤਪੁਰ ਪਾਹੀ ਜੀਓ, ਆਓ ਅਸੀਂ ਗੁਰੂ ਦੀ ਸ਼ਰਨ ਵਿੱਚ ਜਾ ਕੇ ਬੇਨਤੀ ਕਰੀਏ, ਜੋਦੜੀ ਕਰੀਏ ਆਪਣੇ ਅੰਦਰੋਂ ਨਿੰਦਾ ਚੁਗਲੀ ਈਰਖਾ ਦਵੈਸ਼ ਭਾਵਨਾ, ਕਿਸੇ ਦਾ ਬੁਰਾ ਕਰਨਾ, ਕਿਸੇ ਦਾ ਬੁਰਾ ਸੋਚਣਾ, ਕਿਸੇ ਨੂੰ ਨੀਵਾਂ ਦਿਖਾਉਣਾ, ਕਿਸੇ ਦੇ ਕੀਤੇ ਨੂੰ ਨਾ ਜਾਣਨਾ, ਸੰਸਾਰ ਤੇ ਕੁਝ ਨੀ ਪਿਆਰੋ। ਸਤਿਗੁਰ ਜੀ ਪਰਵਾਉਂਦੇ ਹਨ ਕਿ ਹਰ ਜਪਦਿਆਂ ਖਿਣ ਢਿੱਲ ਨਾ ਕੀ ਜਾਈ ਮੇਰੀ ਜਿੰਦੜੀ ਏ, ਮਤ ਕੀ ਜਾਪੈ ਸਾਂਵ ਕਿ ਨਾਵ ਰਾਮ, ਪਰਮੇਸ਼ਰ ਦਾ ਨਾਮ ਜਪਣ ਲਈ ਸਤਿਗੁਰ ਜੀ ਪਰਮਾਨਣ ਕਿਤੇ ਢਿੱਲ ਨਾ ਕਰ ਬੈਠੀ, ਇੱਕ ਸਵਾਸ ਆਇਆ ਦੂਜਾ ਆਉਣਾ ਕਿ ਨਹੀਂ ਆਉਣਾ, ਕੀ ਪਤਾ ਤੈਨੂੰ ਪਰਮੇਸ਼ਰ ਦਾ ਨਾਮ ਜਪਣ ਦਾ ਸਮਾਂ ਮਿਲੇ ਕਿ ਨਾ ਮਿਲੇ। ਇਸ ਦੀ ਪਿਆਰਿਓ ਆਓ ਉਹਦੇ ਚਰਨਾਂ ਚ ਅਰਦਾਸ ਬੇਨਤੀ ਜੋਦਲੀ ਕਰੀਏ ਕਿ ਵਿਣ ਤਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਅਸੀਂ ਕੀ ਮੰਗਣਾ ਹੈ, ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ, ਆਓ ਅਰਦਾਸ ਕਰੀਏ ਕਿ ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਹੋ, ਤਾਂ ਕਿ ਸਾਡੇ ਲੋਕ ਸੁਖੀ ਪਲੋਕ ਚੇਲੇ ਹੋਣ, ਅਸੀਂ ਆਪਣੇ ਪਰਮ ਪਿਤਾ ਪ੍ਰਭੂ ਪਰਮੇਸ਼ਰ ਦੀ ਦਰਗਾਹ ਚ ਪ੍ਰਵਾਨ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ।
WTR 770 ਤੋਂ ਪ੍ਰੋਗਰਾਮ ਖਬਰ ਸਾਨੂੰ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਨਿੱਘਾ ਨਿੱਘਾ ਸਵਾਗਤ। ਜੀ ਆਇਆਂ ਨੂੰ ਹੁਣੇ ਹੁਣੇ ਤੁਸੀਂ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਪਾਸੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਅੱਜ ਦੇ ਮੁੱਖ ਭਾਗ ਅਤੇ ਇਸ ਦੇ ਪਾਵਰਥ ਸਰਵਣ ਕੀਤੇ ਨੇ। ਅੱਜ ਦਿਨ ਮੰਗਲਵਾਰ ਹੈ, ਜੁਲਾਈ ਮਹੀਨੇ ਦੀ 6 ਤਰੀਕ ਹੋ ਗਈ ਹੈ ਤੇ ਸਮਾਂ ਇਸ ਸਮੇਂ 8:07 ਦਾ ਹੈ। ਅੱਜ ਦਾ ਤਾਪਮਾਨ ਇਸ ਸਮੇਂ 25 ਡਿਗਰੀ ਸੈਲਸੀਅਸ ਦੇ ਕਰੀਬ ਹੈ, ਅੱਗੇ ਚੱਲ ਕੇ ਇਹ 30-31 ਡਿਗਰੀ ਸੈਲਸੀਅਸ ਤੱਕ ਜਾਵੇਗਾ। ਅੱਜ ਦੀ ਵੀ ਹੀਟ ਵਾਰਨਿੰਗ ਹੈ ਜਿਹੜੀ ਉਹ ਜਾਰੀ ਕੀਤੀ ਗਈ ਹੈ, ਕਾਫੀ ਧੁੱਪ ਪੈਣੀ, ਕਾਫੀ ਗਰਮੀ ਪੈਣੀ ਅੱਜ ਵੀ, ਲੇਕਿਨ ਰਾਤ ਨੂੰ ਕੁਛ ਰਾਹਤ ਮਿਲੇਗੀ। ਰਾਤ ਨੂੰ ਜਿਹੜਾ 2 ਵਜੇ ਦੇ ਕਰੀਬ ਜਾ ਕੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਬਾਰਿਸ਼ ਸ਼ੁਰੂ ਹੋ ਜਾਵੇਗੀ ਵੱਖ ਵੱਖ ਥਾਵਾਂ ਦੇ ਉੱਤੇ, ਫਿਰ ਕੱਲ੍ਹ ਦਿਨ ਤੱਕ ਆ ਜਿਹੜੀ ਉਹ ਬਾਰਿਸ਼ ਹੁੰਦੀ ਰਹੇਗੀ ਅਤੇ ਆਉਣ ਵਾਲੇ ਜਿਹੜੇ ਦਿਨ ਨੇ ਉਹ ਮੀਂਹ ਵਾਲੇ ਨੇ। ਕੱਲ੍ਹ ਤੋਂ ਮੌਸਮ ਆ ਜਿਹੜਾ ਕੋਈ ਠੰਡਾ ਹੋ ਜਾਵੇਗਾ, 22 ਡਿਗਰੀ ਅਤੇ 15 ਡਿਗਰੀ ਸੈਲਸੀਅਸ ਦੇ ਕਰੀਬ ਕੱਲ੍ਹ ਤੋਂ ਮੌਸਮ ਜਿਹੜਾ ਰਹੇਗਾ। 5:45 ਦੇ ਉੱਤੇ ਇਸ ਸਮੇਂ ਜਿਹੜਾ ਸੂਰਜ ਆ ਉਹ ਚੜਿਆ ਅਤੇ 9:03 ਤੇ ਛਿਪੇਗਾ। ਹਵਾ ਕੋਈ ਇਸ ਸਮੇਂ 13 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਵਗ ਰਹੀ ਹੈ। ਸੋ ਪ੍ਰੋਗਰਾਮ ਖੋਰਸਾਰ ਚ ਤੁਹਾਡਾ ਸਭ ਦਾ ਨੇਕ ਸਵਾਗਤ ਜੀ ਆਇਆਂ ਨੂੰ, ਔਰ ਅੱਜ ਮੈਂ ਜਗਦੀਸ਼ ਸਿੰਘ ਅਗਰਵਾਲ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਔਰ ਕੁਝ ਕਮਰਸ਼ੀਅਲ ਲੈ ਲਈਏ, ਉਸ ਤੋਂ ਬਾਅਦ ਵਾਪਸ ਪਰਤਦੇ ਹਾਂ।
ਯਾਰ ਮੈਨੂੰ ਵੀ ਆਪਣੇ ਵਰਗੀ ਚੰਗੀ ਜਿਹੀ ਜੌਬ ਤੇ ਲਵਾ ਦੇ।
ਤਾਂ ਫਿਰ ਤੂੰ ਹੁਣੇ ਸਟੈਫਿੰਗ ਗਰੁੱਪ ਆਫ ਕੰਪਨੀਜ਼ ਨੂੰ ਕਾਲ ਕਮਾ ਦੇ।
ਜੇਕਰ ਤੁਹਾਨੂੰ ਵੀ ਹੈ ਡ੍ਰੀਮ ਜੌਬ ਦੀ ਭਾਲ ਤੇ ਉਹ ਵੀ ਵਧੀਆ ਪੈਕੇਜ ਨਾਲ, ਤਾਂ ਅੱਜ ਹੀ ਸੰਪਰਕ ਕਰੋ ਸਟੈਫਿੰਗ ਗਰੁੱਪ ਆਫ ਕੰਪਨੀਜ਼ ਨਾਲ। ਕਾਲ ਕਰੋ 8442574762, 8442574762।
ਸਟੈਫਿੰਗ ਗਰੁੱਪ ਆਫ ਕੰਪਨੀਜ਼ ਇੱਕ ਯੂਨੀਕ ਇੰਪਲਾਇਮੈਂਟ ਏਜੰਸੀ ਹੈ ਜੋ ਤੁਹਾਨੂੰ ਤੁਹਾਡੀਆਂ ਲੋੜਾਂ ਅਨੁਸਾਰ ਇੰਪਲਾਇਰ ਲੱਭ ਕੇ ਦਿੰਦੇ ਨੇ।
ਇਹ ਨਹੀਂ ਨਹੀਂ, ਇਹ ਕੰਪਨੀਜ਼ ਲਈ ਵੀ ਯੋਗ ਤੇ ਬੈਸਟ ਇੰਪਲਾਈ ਪ੍ਰੋਵਾਈਡ ਕਰਦੇ ਨੇ।
ਅੱਜ ਹੀ ਸੰਪਰਕ ਕਰੋ
ਸਟੈਫਿੰਗ ਗਰੁੱਪ ਆਫ ਕੰਪਨੀਜ਼ ਨਾਲ,
ਯੂਨਿਟ 133-2980 ਡਿਊ ਰੋਡ।
Preston Construction, design and build, Terrain approved, custom homes, town homes, multi-tenant buildings, plazas, medical building projects. Jameen Tuhadi, kam asada, apne man pasande kar banwao. From architecture to city approval, foundation digi to complete structure, superior quality work. Preston Construction, 905-461-5115, 905-461-5115, PrestonConstruction.ca, check our previous projects.
ਟ੍ਰਿਪਲ ਏ ਲੈਂਡਸਕੇਪਿੰਗ ਹੁਣ ਸਮਰ ਆ ਗਈਆਂ ਹਨ। ਆਪਣੇ ਘਰ ਦੇ ਫਰੰਟ ਨੂੰ ਨਵਾਂ ਘਾਹ ਲਗਵਾ ਕੇ ਘਰ ਦੀ ਸੁੰਦਰਤਾ ਨੂੰ ਹੋਰ ਵਧਾਓ। ਇੱਕ ਹੀ ਨਾਮ ਯਾਦ ਰੱਖੋ, ਟ੍ਰਿਪਲ ਏ ਲੈਂਡਸਕੇਪਿੰਗ। ਇਹ ਜੜੀ ਬੂਟੀਆਂ ਤੋਂ ਛੁਟਕਾਰਾ ਪਾਉਣ ਵਿੱਚ ਵੀ ਮਦਦ ਕਰਦੇ ਹਨ। ਅੱਜ ਹੀ ਇਹਨਾਂ ਨੂੰ ਕਾਲ ਕਰੋ ਅਤੇ ਪੁਰਾਣਾ ਖਰਾਬ ਹੋਇਆ ਘਾਹ ਹਟਾ ਕੇ ਨਵਾਂ ਘਾਹ ਲਗਵਾਓ। 100% ਗ੍ਰੀਨ ਗ੍ਰਾਸ, ਇਹ ਟਾਪ ਸੋਇਲ ਰਾਹੀਂ ਏਰੀਏ ਨੂੰ ਗ੍ਰੇਟ ਅਤੇ ਲੈਵਲ ਵੀ ਕਰਦੇ ਹਨ। ਬੈਸਟ ਕੁਆਲਿਟੀ ਫਾਰ ਦਾ ਲੋਏਸਟ ਪ੍ਰਾਈਸ, ਅੱਜ ਹੀ ਕਾਲ ਕਰੋ 647-1213 6477841213 ਟ੍ਰਿਪਲ ਏ ਲੈਂਡਸਕੇਪਿੰਗ।
ਪੈਂਡੈਮਿਕ ਦੌਰਾਨ ਸਰਕਾਰ ਵੱਲੋਂ ਕੈਨੇਡੀਅਨ ਐਮਰਜੈਂਸੀ ਬਿਜ਼ਨਸ ਅਕਾਊਂਟ ਲਈ ਦਿੱਤੀ ਜਾ ਰਹੀ ਵਿੱਤੀ ਮਦਦ ਵਾਸਤੇ ਕੀ ਤੁਹਾਡੀ ਐਪਲੀਕੇਸ਼ਨ ਰਿਜੈਕਟ ਹੋ ਚੁੱਕੀ ਹੈ?
ਜਾਂ ਤੁਹਾਡੇ ਪਾਸ 2019-20 ਦੀ ਰਜਿਸਟਰਡ ਕੰਪਨੀ ਹੈ ਅਤੇ ਤੁਸੀਂ ਸੀਬਾ ਅਪਲਾਈ ਨਹੀਂ ਕੀਤਾ? ਗਰੰਟੀਡ ਰਿਜ਼ਲਟ ਵਾਸਤੇ ਅੱਜ ਹੀ ਸੰਪਰਕ ਕਰੋ ਕੈਪੀਟਲ ਅਸਿਸਟੈਂਟ ਡਾਇਰੈਕਟ ਤੋਂ ਅਰਜੁਨ।
ਤੁਸੀਂ ਤਾਂ ਉੱਥੇ ਜਾ ਕੇ ਮੇਰਾ ਚੇਤਾ ਹੀ ਭੁਲਾ ਲਿਆ।
ਸੁਣਿਓ, ਮੈਂ ਤੇ ਆਉਂਦਿਆਂ ਹੀ ਦੋਵੇਂ ਕੇਸ ਹੈਂਡ ਓਵਰ ਕਰ ਦਿੱਤੇ ਸੀ ਮੈਕਰੋ ਗਲੋਬਲ ਵਾਲੇ ਸੀਮਾ ਬਿਆਨਾ ਹੋਰਾਂ ਨੂੰ।
ਅੱਛਾ, ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਭਰਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ?
ਬਿਲਕੁਲ, ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 to 6 months ਦੇ ਅੰਦਰ ਅੰਦਰ ਆ ਜਾਏਗਾ। ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਘਰੋਂ ਇੱਕ ਲੋਕੇਸ਼ਨ, ਫਿਰ ਕਦੇ ਦੂਜੀ ਲੋਕੇਸ਼ਨ, ਹਰ ਪਾਸੇ ਧਿਆਨ ਰੱਖਣਾ ਪੈਂਦਾ।
ਘਰ ਦਫ਼ਤਰ ਦੀ ਚਿੰਤਾ ਮਕਾਓ, ਟੈਕਸ ਸਪਿਰਿਟ ਤੋਂ HD ਸਿਕਿਉਰਿਟੀ ਕੈਮਰਾ ਤੇ ਵੀਡੀਓ ਡੋਰਬੈਲ ਇੰਸਟਾਲ ਕਰਵਾਓ ਵਾਜਿਬ ਕੀਮਤਾਂ ਤੇ।
ਤੁਸੀਂ ਇਹਨਾਂ ਤੋਂ ਨੈਟਵਰਕਿੰਗ ਤੇ ਹੋਮ ਥੀਏਟਰ ਵੀ ਇੰਸਟਾਲ ਕਰਵਾ ਸਕਦੇ ਹੋ।
ਬੈਸਟ ਕੰਸਲਟੇਸ਼ਨ, ਇੰਸਟਾਲੇਸ਼ਨ ਤੇ ਆਫਟਰ ਸੇਲ ਸਰਵਿਸਿਜ਼ ਲਈ ਯਾਦ ਰੱਖੋ ਇੱਕ ਹੀ ਨਾਮ, ਟੈਕਸ ਸਪਿਰਿਟ। ਕਾਲ ਕਰੋ 905-621-4100 ਜਾਂ 905-621-4100।
ਯੂਨਿਟ 7-8770 The Gore Road, Brampton. Visit www.techspirit.ca.
W2R770 ਤੋਂ ਪ੍ਰੋਗਰਾਮ ਕੋਰਸ ਨਾਲ ਜੁੜੇ ਸਾਰੇ ਹੀ ਸੋਚਾਂ ਦਾ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ। ਸਾਡੇ ਪ੍ਰੋਗਰਾਮ ਦਾ ਅਗਲਾ ਛੋਟਾ ਜਿਹਾ ਸੈਗਮੈਂਟ ਹੁੰਦਾ ਹੈ ਗੁੱਡ ਮਾਰਨਿੰਗ ਦਾ ਮੈਸੇਜ। ਗੁੱਡ ਮਾਰਨਿੰਗ ਦਾ ਮੈਸੇਜ ਸਾਨੂੰ ਭੇਜਿਆ ਜਾਂਦਾ ਹੈ ਅਜੀਤ ਸਿੰਘ ਕਰਚਾ ਜੀ ਵੱਲੋਂ। ਅਜੀਤ ਕਰਚਾ ਜੋ ਕਿ ਹੋਮ ਲਾਈਫ ਯੂਨੀਵਰਸਿਟੀ ਤੋਂ ਨੇ, ਹੋਮ ਲਾਈਫ ਯੂਨੀਵਰਸਿਟੀ ਸਾਡੇ ਇਸ ਪ੍ਰੋਗਰਾਮ ਦੀ ਪ੍ਰਾਊਡ ਸਪਾਂਸਰ ਹੈ। 905-913-8500 ਹੋਮ ਲਾਈਫ ਯੂਨੀਵਰਸਿਟੀ ਨੂੰ ਤੁਸੀਂ ਜੁਆਇਨ ਕਰਨਾ ਹੈ ਔਰ 4 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰ ਰਹੇ ਨੇ। 700 ਏਜੰਟਸ ਦੀ ਇੱਕ ਸਟਰੋਂਗ ਟੀਮ ਹੈ ਔਰ ਤੁਸੀਂ ਇੱਕ ਚੰਗੀ 5-star ਬ੍ਰੋਕਰੇਜ ਨੂੰ ਜੁਆਇਨ ਕਰਨਾ ਜੋ 5-star ਤੁਹਾਨੂੰ ਟ੍ਰੇਨਿੰਗ ਪ੍ਰੋਵਾਈਡ ਕਰਦੀ ਹੈ, 5-star ਤੁਸੀਂ ਸਰਵਿਸਿਜ਼ ਅੱਗੇ ਪ੍ਰੋਵਾਈਡ ਕਰਦੇ ਹੋ ਅਤੇ ਵਧੀਆ ਚੈੱਕ ਆ ਜਿਹੜਾ ਉਹ ਕਰ ਲੈ ਕੇ ਜਾਂਦੇ ਹੋ। ਹੋਮ ਲਾਈਫ ਯੂਨੀਵਰਸਿਟੀ 905-913-8500 ਹੋਮ ਲਾਈਫ ਯੂਨੀਵਰਸਿਟੀ ਦਾ ਨੰਬਰ ਹੈ। ਸੋ ਅੱਜ ਦਾ ਜੋ ਗੁੱਡ ਮਾਰਨਿੰਗ ਦਾ ਮੈਸੇਜ ਅਜੀਤ ਕਾਚਾ ਜੀ ਨੇ ਭੇਜਿਆ ਹੈ ਉਹ ਹੈ ਕਿ ਜਰਨੀ ਆਫ ਲਾਈਫ is exciting when you challenge your own weakness. Sometimes your enemy teaches you better than your friend. So zindagi da safar odon hor vi utejna bharya ho janda hai jadon tuhadiyan tusi apniyan kamzoriyan nu challenge karde ho te unna da samna karde ho. Kade kade tuhade dushman vi tuhade mitran nalon vadhiya tuhanu sabak ਦੇ ਜਾਂਦੇ ਨੇ, ਸਿਖਾ ਜਾਂਦੇ ਨੇ। ਸੋ ਜਿਹੜੀਆਂ ਸਾਡੀਆਂ ਵੀਕਨੈਸਿਸ ਨੇ, ਕਮਜ਼ੋਰੀਆਂ ਨੇ ਜਿਹੜੀਆਂ, ਉਹ ਸਾਡੇ ਦੁਸ਼ਮਣ ਨੇ ਅਤੇ ਕਦੇ ਜਿਹੜੀਆਂ ਸਾਡੀਆਂ ਕਮਜ਼ੋਰੀਆਂ ਜਦੋਂ ਅਸੀਂ ਇਹਨਾਂ ਦਾ ਸਾਹਮਣਾ ਕਰਦੇ ਹਾਂ, ਵੈਨ ਵੀ ਟਰਾਈ ਟੂ ਓਵਰਕਮ ਆਰ ਵੀਕਨੈਸ, ਅਤੇ ਅਸੀਂ ਜਿਹੜਾ ਕਿਤੇ ਹੋਰ ਨਹੀਂ ਸਿੱਖ ਸਕਦੇ ਇਸ ਐਕਸਪੀਰੀਅੰਸ ਦੇ ਵਿੱਚੋਂ ਉਹ ਸਿੱਖ ਸਕਦੇ ਹਾਂ। ਸੋ ਸਾਡੇ ਕਈ ਵਾਰ ਦੁਸ਼ਮਣ ਵੀ ਸਾਨੂੰ ਇੱਕ ਵਧੀਆ ਸਬਕ ਸਿਖਾ ਜਾਂਦੇ ਨੇ। ਪ੍ਰੋਗਰਾਮ ਖੌਰ ਸਰ ਸਵੇਰ 8 ਵਜੇ ਤੋਂ ਲੈ ਕੇ 10 ਵਜੇ ਤੱਕ ਇਸ ਅੱਜ ਦੇ ਗੁੱਡ ਮਾਰਨਿੰਗ ਦੇ ਸੁਨੇਹੇ ਨਾਲ ਹੀ ਤੁਹਾਨੂੰ ਸਭ ਨੂੰ ਅੱਜ ਦੇ ਦਿਨ ਦੀਆਂ ਸ਼ੁਭ ਇੱਛਾਵਾਂ ਅਤੇ ਹੋਮ ਲਾਈਫ ਯੂਨੀਵਰਸਿਟੀ ਦੇ ਸਾਰੇ ਐਸੋਸੀਏਟ ਬ੍ਰੋਕਰ ਅਤੇ ਸਟਾਫ ਨੂੰ ਸਭ ਨੂੰ ਅੱਜ ਦੇ ਦਿਨ ਦੀਆਂ ਸ਼ੁਭ ਇੱਛਾਵਾਂ ਅਤੇ ਗੁੱਡ ਲੱਕ ਟੂ ਐਵਰੀ ਵਨ ਆਊਟ ਦੇਅਰ। ਪ੍ਰੋਗਰਾਮ ਖੌਰ ਸਰ ਦਾ ਸਾਡਾ ਅਗਲਾ ਸੈਗਮੈਂਟ ਹੁੰਦਾ ਹੈ ਤੇਜਿੰਦਰ ਫਤਿਹਪੁਰ ਜੋ ਪੰਜਾਬ ਤੋਂ ਸਾਡੇ ਨਾਲ ਜੁੜਦੇ ਨੇ। ਦਾ ਅਨਮਿਊਟ ਇਹਨਾਂ ਦਾ ਚੈਨਲ ਹੈ, ਅਨਮਿਊਟ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਔਰ ਉਸ ਦੇ ਉੱਤੇ ਲੇਟੈਸਟ ਜਿਹੜੀਆਂ ਖਬਰਾਂ ਨੇ ਉਹ ਤੁਸੀਂ ਸੁਣ ਸਕਦੇ ਹੋ, ਦੇਖ ਸਕਦੇ ਹੋ। ਤਾਂ ਅਨਮਿਊਟ ਚੈਨਲ ਦੇ ਉੱਤੇ ਲੇਟੈਸਟ ਜਿਹੜੀ ਇਨਫੋਰਮੇਸ਼ਨ ਹੈ ਉਹ ਵੀ ਇਹਨਾਂ ਵੱਲੋਂ ਸਾਰੀ ਪਾਈ ਹੁੰਦੀ ਹੈ, ਇੰਟਰਵਿਊਜ਼ ਵਗੈਰਾ ਪਾਈਆਂ ਹੁੰਦੀਆਂ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੋਟੇ ਮੋਟੀਆਂ ਖ਼ਬਰਾਂ ਉੱਤੇ ਨਜ਼ਰ ਮਾਰਾਂਗੇ ਅਤੇ ਨਾਲ ਦੀ ਨਾਲ ਜਿਹੜੇ ਕੁਝ ਇਸ਼ੂਜ਼ ਨੇ ਉਹ ਡਿਸਕਸ ਕਰਾਂਗੇ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਜਿਸ ਤਰ੍ਹਾਂ ਦੱਸਿਆ ਕਿ ਹੋਮ ਲਾਈਫ ਯੂਨੀਵਰਸਿਟੀ ਵੱਲੋਂ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ। ਹੋਮ ਲਾਈਫ ਯੂਨੀਵਰਸਿਟੀ ਦਾ ਨੰਬਰ ਹੈ 905-913-8500 ਹੋਮ ਲਾਈਫ ਯੂਨੀਵਰਸਿਟੀ ਦਾ ਨੰਬਰ ਹੈ। ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ 416-994-72 ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਜੀ ਦਾ ਨੰਬਰ ਹੈ। ਅਤੇ ਸਟਾਈਨਮੈਂਟਸ ਐਂਡ ਐਸੋਸੀਏਟਸ ਤੋਂ ਗੁਰਸ਼ਰਨ ਬਾਬੀ ਸਿੱਧੂ 647-539-3020 ਇਹਨਾਂ ਦਾ ਨੰਬਰ ਹੈ। ਅਤੇ ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ 905-790-1221 ਇਹਨਾਂ ਦੇ ਸਹਿਯੋਗ ਦੇ ਨਾਲ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਕੀਤਾ ਜਾਂਦਾ ਹੈ। ਔਰ ਮਿਸਾਗਾ ਦੇ ਵਿੱਚ ਆ ਰਹੀ ਨਵੇਂ ਕਾਂਡੋ ਪ੍ਰੋਜੈਕਟ ਦੇ ਵਿੱਚ ਤੁਸੀਂ ਇਨਵੈਸਟ ਕਰਨਾ ਹੈ, ਡੈਫੀਨੇਟਲੀ ਕਾਲ ਹਰਦੀਪ ਗਰੇਵਾਲ। ਐਲਬਾ ਕਾਂਡੋ ਜਿਹੜੀ ਕਿ ਅੱਜ 6 ਤਰੀਕ ਹੋ ਗਈ ਹੈ ਅਤੇ ਕੱਲ੍ਹ ਨੂੰ 7 ਤਰੀਕ ਨੂੰ ਇਸਦਾ ਪ੍ਰਾਈਸ ਰਿਲੀਜ਼ ਹੋਣਾ ਹੈ ਅਤੇ ਤੁਸੀਂ ਅੱਜ ਹੀ ਹਰਦੀਪ ਗਰੇਵਾਲ ਤੋਂ ਫਲੋਰ ਪਲੈਨ ਮੰਗਵਾ ਲਵੋ ਔਰ ਅਪਰੋਕਸੀਮੇਟ ਉਹਨਾਂ ਦਾ ਪ੍ਰਾਈਸ ਆ ਜਿਹੜਾ ਉਹ ਮੰਗਵਾ ਲਵੋ ਅਤੇ ਉਸ ਤੋਂ ਬਾਅਦ ਤੁਸੀਂ ਆਪਣੀ ਇੱਥੇ ਮਨਪਸੰਦ ਦੀ ਕਾਂਡੋ ਬੁੱਕ ਕਰਵਾ ਸਕਦੇ ਹੋ। 416-877-6464 ਹਰਦੀਪ ਦਾ ਨੰਬਰ ਹੈ। 416-877-6464 416-877-6464 416-877-6464 ਹਰਦੀਪ ਗਰੇਵਾਲ ਦਾ ਨੰਬਰ ਹੈ। ਇਸ ਨੰਬਰ 'ਤੇ ਤੁਸੀਂ ਕਾਲ ਕਰ ਲਵੋ। ਐਲਬਾ ਕਾਂਡੋ ਜਿਹੜੀ ਕਿ 1 ਫੇਅਰਵਿਊ ਰੋਡ ਈਸਟ ਮਿਸਾਗਾ ਹੋਰੰਟਾਰੀਓ ਸਟਰੀਟ ਦੇ ਬਿਲਕੁਲ ਲਾਗੇ ਸਕੇਅਰ 1 ਦੇ ਲਾਗੇ ਇਹ ਸਥਿਤ ਹੈ। 416-877-6464 416-877-6464 ਦੇ ਉੱਤੇ ਤੁਸੀਂ ਕਾਲ ਇਹਨਾਂ ਨੂੰ ਕਰਨੀ ਹੈ। ਤਿੰਦਰ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ।
ਸ਼ੁਕਰੀਆ ਗਰੇਵਾਲ ਸਾਹਿਬ, ਪ੍ਰੋਗਰਾਮ ਖਬਰਸਾਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਜੀ। ਔਰ ਸੋਚਣ ਦੱਸ ਦਈਏ ਕਿ 8:16 ਹੋ ਚੁੱਕੇ ਨੇ, 8:45 ਤੱਕ ਸਾਡੀ ਇਹ ਗੱਲਬਾਤ ਚੱਲਣੀ ਹੈ ਔਰ ਤੁਸੀਂ ਇਸ ਦੇ ਵਿੱਚ ਪਾਰਟੀਸਪੇਟ ਕਰਨਾ ਹੈ ਤਾਂ 416-620-1778 ਦੇ ਉੱਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸੋ ਤੁਸੀਂ ਸਭ ਤੋਂ ਪਹਿਲਾਂ ਅੱਜ ਦੀਆਂ ਮੋਟੀਆਂ ਮੋਟੀਆਂ ਖਬਰਾਂ ਨੇ ਜਿਹੜੀਆਂ ਉਹ ਸਾਡੇ ਨਾਲ ਸਾਂਝੀਆਂ ਕਰਦੇ ਹੋ।
ਗਰੇਵਾਲ ਸਾਹਿਬ, ਸਭ ਤੋਂ ਵੱਡੀ ਖਬਰ ਤਾਂ ਇਹੀ ਹੈ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚ ਗਏ ਨੇ, ਉਹਨਾਂ ਦੀ ਸੋਨੀਆ ਗਾਂਧੀ ਹੋਰਾਂ ਨਾਲ ਜਿਹੜੀ ਮੀਟਿੰਗ ਹੈ ਅੱਜ, ਔਰ ਮੀਟਿੰਗ ਤੋਂ ਬਾਅਦ ਕੀ ਨਵੀਂ ਗੱਲ ਕੀ ਨਿਕਲ ਕੇ ਆਉਂਦੀ ਹੈ ਜਾਂ ਕਾਂਗਰਸ ਦੇ ਵਿੱਚ ਰੱਦੋ ਬਦਲ ਕੀ ਹੋਏਗਾ ਜਾਂ ਮਨਿਸਟਰੀ ਦੇ ਵਿੱਚ ਸਰਕਾਰ ਦੇ ਵਿੱਚ ਰੀਸ਼ਫਲਿੰਗ ਕੀ ਹੋਏਗੀ, ਸੋ ਉਸ ਤੋਂ ਬਾਅਦ ਹੀ ਪਤਾ ਲੱਗ ਪਾਏਗਾ। ਪਰ ਅੱਜ ਨਹੀਂ ਪਤਾ ਲੱਗ ਪਾਏਗਾ ਕਿ ਬਦਲਾਅ ਕੀ ਹੋਣ ਜਾ ਰਹੇ ਨੇ, ਪਰ ਇਹ ਸੰਭਵ ਹੈ ਕਿ ਇਸੇ ਹਫ਼ਤੇ ਦੇ ਵਿੱਚ ਕਾਂਗਰਸ ਪਾਰਟੀ ਤੇ ਪੰਜਾਬ ਸਰਕਾਰ ਦੇ ਵਿੱਚ ਵੱਡੇ ਬਦਲਾਅ ਨੇ ਜਿਹੜੇ ਹੋਣ ਜਾ ਰਹੇ ਨੇ। ਸੋ ਉਸੇ ਤਰ੍ਹਾਂ ਮਨਪ੍ਰੀਤ ਬਾਦਲ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਵਿਧਾਇਕ ਨੇ, ਉਹ ਫੇਰ ਇੱਕ ਮੁੱਦੇ ਨੂੰ ਲੈ ਕੇ ਆਹਮੋ ਸਾਹਮਣੇ ਹੋਏ ਨੇ, ਔਰ ਕੋਟਕਪੂਰਾ ਗੋਲੀਕਾਂਡ ਮਾਮਲਾ ਸੀ ਜਿਹੜਾ, ਉਹਦੇ ਲਈ ਨਾਰਕੋ ਟੈਸਟ ਕਰਾਉਣ ਦੀ ਜਿਹੜੀ ਮੰਗ ਸੀ ਉੱਠੀ ਸੀ, ਜਿਹਦੇ ਲਈ ਪਰਮਰਾਜ ਉਮਰਾ ਨੰਗਲ ਜਿਹੜੇ ਨੇ ਉਹਨਾਂ ਨੇ ਹਾਮੀ ਭਰੀ ਹੈ ਕਿ ਮੈਂ ਨਾਰਕੋ ਟੈਸਟ ਕਰਾਉਣ ਲਈ ਤਿਆਰ ਹਾਂ, ਪਰ ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਚਰਨਜੀਤ ਨੇ ਨਾਂਹ ਕੀਤੀ ਹੈ, ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਕਰਾਵਾਂਗੇ। ਸੋ ਇਸੇ ਤਰ੍ਹਾਂ ਬਿਜਲੀ ਮਾਮਲੇ ਤੇ ਕੈਪਟਨ ਸਰਕਾਰ ਨੂੰ ਨਸੀਹਤ ਦੇਣ ਵਾਲੇ ਆਪਣਾ ਨਵਜੋਤ ਸਿੱਧੂ ਦੇ ਬਾਰੇ ਚ ਅੱਜ ਫੇਰ ਭਗਵੰਤ ਮਾਨ ਹੋਰਾਂ ਨੇ ਆਪਣੀ ਸਟੇਟਮੈਂਟ ਹੈ ਜਿਹੜੀ ਦਿੱਤੀ ਹੈ। ਉਧਰ ਖੰਨਾ ਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ 4 ਮੈਂਬਰ ਨੇ ਜਿਹੜੇ ਉਹ ਗ੍ਰਿਫ਼ਤਾਰ ਕੀਤੇ ਗਏ ਹੈ ਪੁਲਿਸ ਵੱਲੋਂ, ਔਰ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਉਹਨਾਂ ਨੇ ਸਿਆਸੀ ਪਾਰਟੀਆਂ ਨੂੰ ਚੇਤਾਵਨੀ ਹੈ ਜਿਹੜੀ ਉਹ ਵੀ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਦਿੱਤੀ ਹੈ। ਸੋ ਮੋਟੀਆਂ ਮੋਟੀਆਂ ਇਹ ਖਬਰਾਂ ਨੇ ਜਿਹੜੀਆਂ ਅੱਜ ਦੀਆਂ ਪੰਜਾਬ ਦੀਆਂ ਨੇ ਜੀ।
ਉਹ ਅਜ਼ਹਾਰ ਆਲਮ ਦੀ ਵੀ ਗੱਲਬਾਤ ਕਰਾਂਗੇ ਜਿਸਦਾ ਦਿਲ ਦੇ ਦੌਰੇ ਦੇ ਨਾਲ ਦੇਹਾਂਤ ਹੋ ਗਿਆ, ਉਸਦੇ
ਅੱਜ ਦੇਹਾਂਤ ਹੋ ਗਿਆ
ਜੀ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਸੋ ਇਹਨਾਂ ਖਬਰਾਂ ਦੇ ਉੱਤੇ ਅਸੀਂ ਨਜ਼ਰ ਮਾਰਾਂਗੇ। ਅਗਰ ਤੁਹਾਡੇ ਪਾਸ ਕੋਈ ਖਬਰ ਹੈ ਔਰ ਉਹ ਤੁਸੀਂ ਸਾਡਾ ਸ਼ੇਅਰ ਕਰਨੀ ਚਾਹੁੰਦੇ ਹੋ, ਕੋਈ ਆਪਣੀ ਟਿੱਪਣੀ ਕਰਨੀ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਖਬਰ ਦੇ ਬਾਰੇ ਜਾਣਨਾ ਚਾਹੁੰਦੇ ਹੋ, 416-620-1778 ਸਟੂਡੀਓ ਨੰਬਰ ਹੈ, 416-620-1778 ਦੇ ਉੱਤੇ ਤੁਸੀਂ ਸਾਡੇ ਨਾਲ ਇਸ ਸਮੇਂ ਕਾਲ ਕਰ ਸਕਦੇ ਹੋ। ਸੋ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਬਹੁਤਾ ਮੀਡੀਆ ਲਿਖਦਾ ਹੈ ਕਿ ਹੋ ਚੁੱਕੀ ਹੈ, ਸੋ ਕੀ ਉਸ ਤੋਂ ਬਾਅਦ ਡਿਸੀਜ਼ਨ ਹੈ, ਕੀ ਸੰਕੇਤ ਨੇ ਇਸ ਸਮੇਂ ਮਿਲ ਰਹੇ ਨੇ?
ਗਰੇਵਾਲ ਸਾਹਿਬ, ਅੱਜ ਬਾਅਦ ਦੁਪਹਿਰ ਜਿਹੜੀ ਉਹਨਾਂ ਦੀ ਮੁਲਾਕਾਤ ਸੀਗੀ ਸੋਨੀਆ ਗਾਂਧੀ ਨਾਲ ਹੋਣੀ ਸੀ, ਸੋ ਮੁਲਾਕਾਤ ਕੁਛ ਚਿਰ ਪਹਿਲਾਂ ਸੀ ਜਿਹੜੀ ਉਹਨਾਂ ਦੀ ਮੁਲਾਕਾਤ ਜਿਹੜੀ ਜਾ ਰਹੀ ਸੀ ਜਾਂ ਜਿਹੜੀ ਕੋਈ ਨਵੀਂ ਅਪਡੇਟ ਹੈ ਕਿ ਮੁਲਾਕਾਤ ਖਤਮ ਹੋ ਗਈ ਜਾਂ ਅਜੇ ਵੀ ਚੱਲ ਰਹੀ ਹੈ ਜਾਂ ਉੱਥੇ ਗੱਲਬਾਤ ਕੀ ਹੋਈ ਉਹ ਕੋਈ ਵੀ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ ਪਰ ਇਸ ਮੁਲਾਕਾਤ ਨੂੰ ਲੈ ਕੇ ਅੱਜ ਸਵੇਰ ਤੋਂ ਹੀ ਨਵਜੋਤ ਸਿੰਘ ਸਿੱਧੂ ਹੋਰਾਂ ਵੱਲੋਂ ਫਿਰ ਤੋਂ ਟਵਿੱਟਰ ਤੇ ਜਿਹੜੇ ਵਾਰ ਨੇ ਲਗਾਤਾਰ ਇੱਕ ਤੋਂ ਇੱਕ ਟਵੀਟ ਨੇ ਜਿਹੜੇ ਉਹ ਕੀਤੇ ਜਾ ਰਹੇ ਸੀ ਜਿਹਦੇ ਚ ਬਿਜਲੀ ਸਮਝੌਤਿਆਂ ਦੀ ਗੱਲ ਸੀ ਜਿਹਦੇ ਚ ਜਿਹੜੇ ਜ਼ਿਆਦਾਤਰ ਟਵੀਟ ਸੀਗੇ ਉਹ ਪੰਜਾਬ ਸਰਕਾਰ ਨੂੰ ਡੈਮੇਜ ਕਰਦੇ ਸੀ ਜਾਂ ਕਾਂਗਰਸ ਪਾਰਟੀ ਨੂੰ ਜਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਡੈਮੇਜ ਕਰਦੇ ਸੋ ਇਸ ਤਰ੍ਹਾਂ ਦੇ ਟਵੀਟ ਵੀ ਅੱਜ ਫਿਰ ਤੋਂ ਨਵਜੋਤ ਸਿੰਘ ਸਿੱਧੂ ਕਰ ਰਹੇ ਸੀ ਸੋ ਉਸੇ ਦੌਰ ਦੇ ਵਿੱਚ ਅੱਜ ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਹਾਈਕਮਾਂਡ ਦੀ ਮੀਟਿੰਗ ਹੈ ਔਰ ਮੀਟਿੰਗ ਤੋਂ ਬਾਅਦ ਮੇਰਾ ਖਿਆਲ ਹੈ ਅੱਜ ਤਾਂ ਨਹੀਂ ਕੋਈ ਗੱਲ ਨਿਕਲ ਕੇ ਸਾਹਮਣੇ ਆਏਗੀ ਕਿ ਸੋਨੀਆ ਗਾਂਧੀ ਹੋਰਾਂ ਨੇ ਇਹਦੇ ਤੇ ਕੀ ਫੈਸਲਾ ਲਿਆ ਪਰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਵੱਡੇ ਬਦਲਾਅ ਨੇ ਜਿਹੜੇ ਦੇਖਣ ਨੂੰ ਮਿਲ ਸਕਦੇ ਨੇ ਜਿਹਦੇ ਚ ਪੰਜਾਬ ਕਾਂਗਰਸ ਦਾ ਪ੍ਰਧਾਨ ਨੂੰ ਦਾ ਬਦਲਿਆ ਜਾਣਾ ਉਹ ਲਾਜ਼ਮੀ ਹੈ ਉਹ ਤੈਅ ਹੈ ਉਸ ਤੋਂ ਇਲਾਵਾ ਮਨਿਸਟਰੀ ਦੇ ਵਿੱਚ ਵੀ ਵੱਡੇ ਪੱਧਰ ਦੇ ਬਦਲਾਅ ਨੇ ਜਿਹੜੇ ਉਹ ਹੋ ਸਕਦੇ ਆ ਰੀਸ਼ਫਲਿੰਗ ਜਿਹੜੀ ਉਹ ਵੀ ਹੋਏਗੀ ਕਈ ਮੰਤਰੀਆਂ ਦੇ ਵਿਭਾਗ ਨੇ ਜਿਹੜੇ ਉਹ ਵੀ ਬਦਲੇ ਜਾ ਸਕਦੇ ਨੇ ਔਰ ਦੂਜੀ ਗੱਲ ਇਹ ਹੈ ਕਿ ਕਈ ਨਵੇਂ ਚਿਹਰੇ ਵੀ ਵਜ਼ਾਰਤ ਦੇ ਵਿੱਚ ਆ ਸਕਦੇ ਨੇ ਸੋ ਇਹ ਜਿਹੜੀ ਕਾਂਗਰਸ ਦੇ ਵਿੱਚ ਵੱਡੇ ਬਦਲਾਅ ਨੇ ਜਿਹੜੇ ਇਸ ਹਫ਼ਤੇ ਹੀ ਦੇਖਣ ਨੂੰ ਮਿਲ ਸਕਦੇ ਨੇ
ਕੀ ਕੈਪਟਨ ਦੀ ਕੁਰਸੀ ਨੂੰ ਖਤਰਾ ਹੋ ਸਕਦਾ
ਨਹੀਂ ਗਰੇਵਾਲ ਸਾਹਿਬ ਜੇ ਆਪਾਂ ਅੱਜ ਦੀ ਗੱਲ ਕਰੀਏ ਤਾਂ ਹਾਲ ਦੀ ਘੜੀ ਦੇ ਵਿੱਚ ਕਾਂਗਰਸ ਕਦੇ ਵੀ ਇਹ ਫੈਸਲਾ ਨਹੀਂ ਲਏਗੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਪਦਵੀ ਤੋਂ ਉਤਾਰਿਆ ਜਾਵੇ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਇਆ ਜਾਵੇ ਕੋਈ ਹੋਰ ਨਵਾਂ ਮੁੱਖ ਮੰਤਰੀ ਬਣਾਇਆ ਜਾਵੇ ਕਿਉਂਕਿ ਅਜਿਹਾ ਕਰਨ ਦੇ ਨਾਲ ਕਾਂਗਰਸ ਪਾਰਟੀ ਖੁਦ ਡੈਮੇਜ ਹੁੰਦੀ ਹੈ ਉਹਨਾਂ ਨੂੰ ਲੱਗਦਾ ਹੈ ਕਿ ਵਾਕਿਆ ਹੀ ਨਾਕਾਮਯਾਬ ਰਹੀ ਹੈ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅਗਵਾਈ ਚ ਸੋ ਇਸ ਕਰਕੇ ਇਲੈਕਸ਼ਨ ਸਿਰ ਤੇ ਨੇ ਸੋ ਕਾਂਗਰਸ ਪਾਰਟੀ ਕਦੇ ਵੀ ਮੇਰਾ ਖਿਆਲ ਹੈ ਇਸ ਤਰ੍ਹਾਂ ਦਾ ਫੈਸਲਾ ਨਹੀਂ ਲੈ ਸਕਦੀ ਇਹ ਸੰਭਵ ਹੋ ਸਕਦਾ ਹੈ ਕਿ ਅਗਲਾ ਚਿਹਰਾ ਹੈ ਕਾਂਗਰਸ ਪਾਰਟੀ ਵਿਚਾਰ ਕਰੇ ਕਿ ਅਗਲਾ ਚਿਹਰਾ ਜਿਹੜਾ ਮੁੱਖ ਮੰਤਰੀ ਦਾ 2022 ਦੀ ਇਲੈਕਸ਼ਨ ਚ ਉਹ ਕਿਹਨੂੰ ਪੇਸ਼ ਕਰਨਾ ਹੈ ਪਰ ਘੱਟੋ ਘੱਟ ਹਾਲ ਦੀ ਘੜੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਮੇਰਾ ਖਿਆਲ ਹੈ ਵੀ ਕਾਂਗਰਸ ਨਹੀਂ ਲਾ ਸਕਦੀ ਜੇ ਆਪਾਂ ਸਿਆਸੀ ਤੌਰ ਤੇ ਦੇਖੀਏ
ਇੰਟਰਨਲ ਸਰਵੇਖਣਾ ਦਾ ਇਹ ਮੰਨਣਾ ਹੈ ਕਿ ਕੈਪਟਨ ਦੇ ਨਾਲ ਉਹ ਅਗਲੀ ਇਲੈਕਸ਼ਨ ਆ ਜਿਹੜੀ ਨਹੀਂ ਜਿੱਤ ਸਕਦੀ ਕਾਂਗਰਸ ਪੰਜਾਬ ਤੋਂ ਸੋ ਉਹਦੇ ਲਈ ਅਗਲਾ ਚਿਹਰਾ ਕੋਈ ਮੁੱਖ ਮੰਤਰੀ ਦੀ ਕੁਰਸੀ ਦੇ ਲਈ ਉਹ ਲਗਭਗ ਤੈਅ ਹੋ ਚੁੱਕਿਆ ਕਿ ਕੈਪਟਨ ਅਗਲੇ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੋਵੇਗਾ
ਗਰੇਵਾਲ ਸਾਹਿਬ ਜਿਹੜਾ ਤੈਅ ਹੋ ਚੁੱਕਿਆ ਉਹ ਕੋਈ ਵੀ ਗੱਲ ਸਾਹਮਣੇ ਜਿਹੜੀ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋਈ ਸਾਹਮਣੇ ਨਹੀਂ ਆਈ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅਗਵਾਈ ਦੇ ਹੇਠ ਜਾਂ ਉਹਨਾਂ ਦੇ ਪ੍ਰਭਾਵ ਦੇ ਹੇਠ ਜਿਹੜੇ ਪੁਰਾਣੇ ਕਾਂਗਰਸੀ ਲੀਡਰ ਨੇ ਉਹ ਵੀ ਹੁਣ ਉਹਨਾਂ ਦਾ ਪ੍ਰਭਾਵ ਕਬੂਲਣੋਂ ਹਟ ਗਏ ਨੇ ਜਿਸ ਤਰ੍ਹਾਂ ਆਪਾਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਇੱਕ ਨਵੀਂ ਧੜੇਬੰਦੀ ਤੀਜੀ ਧਿਰ ਵੀ ਕਾਂਗਰਸ 'ਚ ਉੱਭਰ ਕੇ ਸਾਹਮਣੇ ਆਈ ਹੈ ਸੋ ਇਸ ਕਰਕੇ ਇਹਨਾਂ ਗੱਲਾਂ ਤੇ ਕਾਂਗਰਸ ਪਾਰਟੀ ਹੈ ਜਿਹੜੀ ਵਿਚਾਰ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ 2022 ਦਾ ਜਿਹੜਾ ਮੁੱਖ ਮੰਤਰੀ ਦੇ ਚਿਹਰੇ ਵਜੋਂ ਹਟਾ ਸਕਦੀ ਹੈ ਹਾਲਾਂਕਿ ਇਸ ਕਾਂਗਰਸ ਦੇ ਕਾਟੋ ਕਲੇਸ਼ ਦੇ ਦੌਰਾਨ ਸਾਰੇ ਸ਼ਹਿਰਾਂ ਦੇ ਵਿੱਚ ਜਿਹੜੇ ਵੱਡੇ ਵੱਡੇ ਯੂਨੀਪੋਲ ਨੇ ਜਿੱਥੇ ਫਲੈਕਸ ਬੋਰਡ ਜਾਂ ਐਡਵਰਟਾਈਜ਼ਮੈਂਟ ਬੋਰਡ ਲੱਗਦੇ ਨੇ ਜਿਹੜੇ ਗਲੋ ਸਾਈਨ ਬੋਰਡ ਲੱਗਦੇ ਹੈ ਜਾਂ ਸ਼ਹਿਰਾਂ ਦੀ ਜਿਹੜੀ ਐਂਟਰੀ ਨੇ ਜਿੱਥੇ ਵੈਲਕਮ ਬੋਰਡ ਲੱਗੇ ਹੁੰਦੇ ਆ ਉੱਥੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮੁੜ ਤੋਂ ਬੋਰਡ ਲੱਗੇ ਹੋਏ ਨੇ ਕਿ ਕੈਪਟਨ ਹੀ ਮੁੜ ਤੋਂ ਕੈਪਟਨ ਪੰਜਾਬ ਦਾ ਕੈਪਟਨ ਮੁੜ ਤੋਂ ਕੈਪਟਨ ਸੋ ਇਸ ਤਰ੍ਹਾਂ ਦੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਪੱਖੀ ਜਿਹੜੇ ਬੋਰਡ ਲੱਗੇ ਨੇ ਸਾਡਾ ਸਭ ਦਾ ਸਾਂਝਾ ਨਾਰਾ ਕੈਪਟਨ ਦੁਬਾਰਾ ਇਸ ਤਰ੍ਹਾਂ ਦੇ ਜਿਹੜੇ ਬੋਰਡ ਨੇ ਉਹ ਲੱਗੇ ਨੇ ਇਹ ਵੀ ਪਤਾ ਲੱਗਿਆ ਕਿ ਹਾਈਕਮਾਂਡ ਨੇ ਇਹਨਾਂ ਗੱਲਾਂ ਦਾ ਵੀ ਖਾਸ ਕਰਕੇ 3 ਮੈਂਬਰੀ ਕਮੇਟੀ ਸੀ ਜਿਹੜੀ ਕਾਂਗਰਸ ਹਾਈਕਮਾਂਡ ਵੱਲੋਂ ਬਣਾਈ ਗਈ ਸੀ ਇਸ ਮਾਮਲੇ ਨੂੰ ਸੁਲਝਾਉਣ ਲਈ ਉਹਨਾਂ ਨੇ ਵੀ ਇਸ ਚੀਜ਼ ਤੇ ਇਤਰਾਜ਼ ਜਤਾਇਆ ਸੀ ਕਿ ਜਦੋਂ ਹਾਈਕਮਾਂਡ ਨੇ ਕਾਂਗਰਸ ਹਾਈਕਮਾਂਡ ਨੇ ਅਜੇ ਤੱਕ ਕਲੀਅਰ ਨਹੀਂ ਕੀਤਾ ਕਿ 2022 ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ ਉਹਦੇ ਬਾਵਜੂਦ ਫਿਰ ਪੰਜਾਬ 'ਚ ਇਸ ਤਰ੍ਹਾਂ ਦੇ ਬੋਰਡ ਕਿਉਂ ਲੱਗ ਰਹੇ ਨੇ ਕਿਉਂਕਿ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪ੍ਰਸ਼ਾਂਤ ਕਿਸ਼ੋਰ ਹੋਰਾਂ ਦੀ ਟੀਮ ਨੂੰ ਵੀ ਹਾਇਰ ਕੀਤਾ ਹੋਇਆ ਹੈ, ਜਿਨ੍ਹਾਂ ਨੇ ਪਿਛਲੀ ਵਾਰੀ ਵੀ ਸੋਸ਼ਲ ਮੀਡੀਆ ਦਾ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਚੋਣ ਕੰਪੇਨ ਦਾ ਸਾਰਾ ਕੰਮਕਾਰ ਹੈ ਜਿਹੜਾ ਉਹ ਸਾਂਭਿਆ ਸੀ। ਸੋ ਉਹਨਾਂ ਦੀ ਸਲਾਹ ਨਾਲੇ ਬੋਰਡ ਲੱਗੇ ਸੀ। ਹਾਲਾਂਕਿ ਜਿਹੜੇ ਹਰੀਸ਼ ਰਾਵਤ ਨੇ ਉਹਨਾਂ ਵੱਲੋਂ ਇਹ ਸੰਕੇਤ ਵੀ ਪਿੱਛੇ ਦਿੱਤੇ ਗਏ ਸੀ, ਇੱਕ ਬਿਆਨ ਉਦੋਂ ਉਹਨਾਂ ਦਾ ਆਇਆ ਸੀ ਕਿ ਕੈਪਟਨ ਅਮਰਿੰਦਰ ਹੀ ਹੋਣਗੇ ਮੁੱਖ ਮੰਤਰੀ ਦਾ ਚਿਹਰਾ। ਸੋ ਇਹ ਸਾਰੇ ਰਾਮ ਰੌਲੇ ਦੇ ਵਿੱਚ ਇਹ ਬਿਲਕੁਲ ਕਲੀਅਰ ਹੈ ਕਿ ਹਾਈ ਕਮਾਂਡ ਜੇ ਕੋਈ ਵੱਡਾ ਫੈਸਲਾ ਲਏਗੀ ਤਾਂ ਇਹ ਫੈਸਲਾ ਵੀ ਹੋ ਸਕਦਾ ਕਿ 2022 ਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਚਿਹਰੇ ਵੱਲੋਂ ਉਹਨਾਂ ਨੂੰ ਨਾ ਪੇਸ਼ ਕੀਤਾ ਜਾਵੇ।
ਅੱਛਾ, ਕੀ ਪ੍ਰਤਾਪ ਸਿੰਘ ਬਾਜਵਾ ਅਗਲੇ ਮੁੱਖ ਮੰਤਰੀ ਦੇ ਚਿਹਰੇ ਹੋ ਸਕਦੇ ਨੇ, ਅਗਲੇ ਮੁੱਖ ਮੰਤਰੀ ਲਈ ਕਾਂਗਰਸ ਦੀ ਅਗਵਾਈ ਕਰ ਸਕਦੇ ਨੇ ਕਿ ਕੀ ਪ੍ਰਤਾਪ ਸਿੰਘ ਬਾਜਵਾ ਨੂੰ ਜਿਹੜਾ ਪੰਜਾਬ ਆ ਉਹ ਸਵੀਕਾਰ ਕਰੇਗਾ, ਪੰਜਾਬ ਪ੍ਰਦੇਸ਼ ਕਾਂਗਰਸ ਹੈ ਜਿਹੜੀ ਉਸ ਤੇ ਬਾਗੀ ਜਿਹੜੀਆਂ ਸੁਰਾਂ ਨੇ ਉਹ ਉਹਨਾਂ ਨੂੰ ਠੱਲ ਪਵੇਗੀ, ਇਹ ਵੱਡੇ ਕੁਐਸਚਨ ਨੇ ਇਸ ਸਮੇਂ।
ਗਰੇਵਾਲ ਸਾਹਿਬ, ਮੇਰਾ ਖਿਆਲ ਹੈ ਕਿ ਜਿੰਨੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਵਿਰੋਧਤਾ ਹੈ ਉਹਦੇ ਬਾਵਜੂਦ ਜਿੰਨੇ MLA ਜਾਂ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਪੱਖ 'ਚ ਨੇ, ਸ਼ਾਇਦ ਇੰਨੇ ਵਿਧਾਇਕ ਵੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਪੱਖ 'ਚ ਨਹੀਂ ਹੈਗੇ। ਸੋ ਇਸ ਕਰਕੇ ਕਾਂਗਰਸ ਪਾਰਟੀ ਜਿਹੜੀ ਪ੍ਰਤਾਪ ਸਿੰਘ ਬਾਜਵਾ ਨੂੰ ਮੇਰਾ ਖਿਆਲ ਹੈ ਕਿ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੰਜਾਬ 'ਚ ਨਹੀਂ ਉਤਾਰ ਸਕਦੀ। ਸੋ ਪਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਇਹ ਜ਼ਰੂਰ ਹੈ ਜਿਹੜੀ ਮੁੜ ਤੋਂ ਤਿਆਰੀ ਕੱਸੀ ਹੋਈ ਹੈ ਕਿ ਸ਼ਾਇਦ ਕਾਂਗਰਸ ਪਾਰਟੀ ਉਹਨਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਉਹ ਸੌਂਪ ਸਕਦੀ ਹੈ, ਪਰ ਮੇਰਾ ਖਿਆਲ ਹੈ ਕਿ ਕਾਂਗਰਸ ਪਾਰਟੀ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਉਹ ਨਹੀਂ ਐਲਾਨੇਗੀ।
ਜੇ ਪ੍ਰਤਾਪ ਸਿੰਘ ਬਾਜਵਾ ਨਹੀਂ ਤਾਂ ਹੋਰ ਕੌਣ?
ਗਰੇਵਾਲ ਸਾਹਿਬ, ਜੇ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਹੜਾ ਇੱਕ ਵੱਖਰਾ ਧੜਾ ਉੱਭਰ ਕੇ ਸਾਹਮਣੇ ਆਇਆ ਜਿਹਦੇ ਵਿੱਚ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸੁਖ ਸਰਕਾਰੀਆ, ਇਹਨਾਂ ਤਿੰਨਾਂ ਦੀ ਆਪਸੀ ਸਹਿਮਤੀ ਹੋਈ ਹੈ, ਆਪਸੀ ਇਹਨਾਂ ਦੀ ਗੁਪਤ ਮੀਟਿੰਗਾਂ ਵੀ ਹੋਈਆਂ ਨੇ। ਸੋ ਇਹ ਤਿੰਨੇ ਵੀ ਆਪਣੀ ਲੋਬਿੰਗ ਹੈ ਜਿਹੜੀ ਉਹ ਕਰ ਰਹੇ ਹੈ, ਇਹਨਾਂ ਨੇ ਵੀ ਆਪਣੇ ਹੱਕ ਦੇ ਵਿੱਚ ਜਾਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਖਿਲਾਫ ਸੀਗੇ MLA, ਉਹਨਾਂ ਨਾਲ ਲੰਮੀਆਂ ਮੁਲਾਕਾਤਾਂ ਮੀਟਿੰਗਾਂ ਕੀਤੀਆਂ ਨੇ। ਸੋ ਇਹ ਮੁੱਖ ਮੰਤਰੀ ਦੇ ਦਾਅਵੇਦਾਰ ਨੇ ਜਿਹੜੇ ਉਹ ਕਈ ਨੇ, ਤੇ ਉਧਰੋਂ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਨ ਲਈ ਹੋ ਸਕਦਾ ਹੈ ਕਿ ਜੇ ਪ੍ਰਤਾਪ ਸਿੰਘ ਬਾਜਵਾ ਇਸ ਗੱਲ ਤੇ ਆਉਣ ਕਿ ਮੈਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਜਾਵੇ, ਔਰ ਜੇਕਰ ਇਹ ਕਲੇਸ਼ ਨਹੀਂ ਨਿਬੜਦਾ ਤਾਂ ਇਹ ਵੀ ਹੋ ਸਕਦਾ ਹੈ ਕਿ ਸਰਦਾਰ ਲਾਲ ਸਿੰਘ ਜਿਹੜੇ ਸਾਬਕਾ ਕੈਬਨਿਟ ਮੰਤਰੀ ਵੀ ਰਹੇ ਆ ਪੰਜਾਬ ਦੇ, ਹੁਣ ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਨੇ, ਉਹਨਾਂ ਨੂੰ ਵੀ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ, ਕਿਉਂਕਿ ਇੱਕ ਵਾਰੀ ਪਹਿਲਾਂ ਵੀ ਉਹਨਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਹੈ ਜਿਹੜਾ ਉਹ ਬਣਾਇਆ ਗਿਆ ਸੀ। ਜੀ,
416-620-1778 ਸਟੂਡੀਓ ਨੰਬਰ ਹੈ, 416-620-1778 ਅਗਰ ਤੁਸੀਂ ਕੋਈ ਆਪਣਾ ਓਪੀਨੀਅਨ ਦੇਣਾ, ਕੋਈ ਗੱਲ ਕਰਨੀ ਹੈ, ਜੇ ਕੈਪਟਨ ਨਹੀਂ ਤਾਂ ਕੌਣ, ਤੁਹਾਨੂੰ ਕੌਣ ਲੱਗਦਾ ਕਿ ਜੇ ਕੈਪਟਨ ਤੋਂ ਨੂੰ ਨਹੀਂ ਰੱਖਦੇਗੇ ਤਾਂ ਕੌਣ ਤੁਹਾਡਾ ਜਿਹੜਾ ਅਗਲਾ ਚਿਹਰਾ ਉਹ ਸਾਹਮਣੇ ਆ ਸਕਦਾ, ਕੋਈ ਤੁਸੀਂ ਗੱਲਬਾਤ ਕਰਨੀ ਹੈ, ਆਪਣਾ ਓਪੀਨੀਅਨ ਦੇਣਾ, 416-620-1778 ਸਟੂਡੀਓ ਨੰਬਰ ਹੈ, 416-620-1778 ਅਤੇ ਕੁਝ ਕਮਰਸ਼ੀਅਲ ਲੈਂਦੇ, ਉਸ ਤੋਂ ਬਾਅਦ ਵਾਪਸ ਪਰਤਾਂਗੇ ਅਤੇ ਮਿਸਾਗਾ ਦੇ ਕਾਂਡੋ ਪ੍ਰੋਜੈਕਟ ਦੇ ਵਿੱਚ ਇਨਵੈਸਟ ਕਰਨ ਦੇ ਲਈ ਹਰਦੀਪ ਗਰੇਵਾਲ ਨੂੰ ਤੁਸੀਂ ਕਾਲ ਕਰਨੀ ਹੈ। ਐਲਬਾ ਕਾਂਡੋ ਜਿਹੜੀ ਕਿ 1 ਫੇਅਰਵਿਊ ਰੋਡ ਈਸਟ ਮਿਸਾਗਾ ਦੇ ਉੱਤੇ ਬਣ ਜਾ ਰਹੀ ਹੈ, ਔਰ ਹੋਰਨਟਾਰੀਓ ਐਂਡ ਫੇਅਰਵਿਊ ਦੇ ਲਾਗੇ, ਸਕੇਅਰ 1 ਦੇ ਲਾਗੇ, ਹੁਣੇ ਕਾਲ ਕਰ ਲਵੋ, 416-870-6464, 416-870-6464 ਹਰਦੀਪ ਗਰੇਵਾਲ ਦਾ ਨੰਬਰ ਹੈ, 416-877-6464, 416-870-6464 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਟੈਕਸ ਪੇਡ ਦਾ ਨੰਬਰ ਦੇਣਾ ਚਾਹਾਂਗਾ, 905-621-4100, 905-621-4100 ਦੇ ਉੱਤੇ ਕਾਲ ਕਰਨੀ ਹੈ। ਦੇਖੋ, ਮੇਰੀ ਰਿਕਮੈਂਡੇਸ਼ਨ ਤਾਂ ਹੈ ਤੁਸੀਂ ਇਹਨਾਂ ਨੂੰ ਕਾਲ ਕਰ ਲੈਣੀ ਹੈ, ਜੇ ਕੰਮ ਨਹੀਂ ਵਧੀਆ ਕਰਨਗੇ ਤਾਂ ਤੁਸੀਂ ਮੈਨੂੰ ਦੱਸਣਾ ਹੈ। ਵਧੀਆ ਗਰੰਟੀਡ ਕੰਮ ਕਰਦੇ ਨੇ, ਰੀਜ਼ਨੇਬਲ ਪੈਸੇ ਚਾਰਜ ਕਰਦੇ ਨੇ, ਕੋਈ ਇੱਧਰ ਉੱਧਰ ਦੀ ਗੱਲ ਨਹੀਂ, ਮਿਹਨਤੀ ਟੀਮ ਹੈ ਟੈਕਸ ਪੇਡ ਦੀ। ਘਰ ਤੁਸੀਂ ਥੀਏਟਰ ਬਣਾਉਣਾ, ਤੁਸੀਂ ਕੈਮਰੇ ਲਗਵਾਉਣਾ ਚਾਹੁੰਦੇ ਹੋ, ਟਰੱਕ ਯਾਰਡ ਹੈ ਤੁਹਾਡਾ, ਸਟੋਰ ਹੈ, ਕੈਸ਼ੀਅਰਸ ਦੇ ਲਈ ਕੈਮਰੇ ਚਾਹੀਦੇ ਨੇ, ਪ੍ਰੋਪਰ ਸਿਕਿਉਰਿਟੀ ਚਾਹੀਦੀ ਹੈ, ਉਹਦੇ ਲਈ 905-621-4100 ਦੇ ਉੱਤੇ ਤੁਸੀਂ ਕਾਲ ਕਰ ਲੈਣੀ, 905-621-4100 ਦੇ ਉੱਤੇ ਕਾਲ ਕਰਨੀ ਹੈ, 905-621-4100 ਇਹਨਾਂ ਦਾ ਨੰਬਰ ਹੈ। ਪਾਪੂਲਰ ਟਾਇਰ 3 ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ ਹੈ, ਕਿਸੇ ਵੀ ਨੀਲੀ ਲੋਕੇਸ਼ਨ ਉੱਤੇ ਜਾਣਾ ਟਰੱਕਾਂ ਦੇ ਟਾਇਰ ਪਾਉਣ ਦੇ ਲਈ, 905-672-6665 ਦੇ ਉੱਤੇ ਤੁਸੀਂ ਪਾਪੂਲਰ ਟਾਇਰ ਨੂੰ ਕਾਲ ਕਰਨੀ ਹੈ। 905-672-6665 ਦੇ ਉੱਤੇ ਪਾਪੂਲਰ ਟਾਇਰ ਦੇ ਨਾਲ ਤੁਸੀਂ ਸੰਪਰਕ ਕਰਨਾ ਹੈ, ਪਾਪੂਲਰ ਟਾਇਰ ਤੇ ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ। ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ, ਮੇਰੇ ਨਾਲ ਇਸ ਸਮੇਂ ਕਾਲਰ ਨੇ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਆਪਣੇ ਜਗਦੀਸ਼ ਜੀ ਗਰੇਵਾਲ ਜੀ, ਤੁਹਾਨੂੰ ਤੇ ਐਫਐਸਸੀ ਪੋਰੀ ਸਾਹਿਬ ਨੂੰ, ਸਾਰੇ ਸੋਤਿਆਂ ਨੂੰ ਸਤਿ ਸ੍ਰੀ ਅਕਾਲ ਦਾ ਨਮਸਤੇ
ਜੀ, ਸਤਿ ਸ੍ਰੀ ਅਕਾਲ।
ਹਾਂ ਆਪਣੇ ਤੇਜਿੰਦਰ ਜੀ, ਮੇਰਾ ਜਿੱਦਾਂ ਮਤਲਬ ਗਰੇਵਾਲ ਸਾਹਿਬ ਨੂੰ ਸਵਾਲ ਕੀਤਾ, ਤੇ ਬਿਲਕੁਲ ਕੈਪਟਨ ਸਾਹਿਬ ਮੇਰੀ ਆਪਣੀ ਸੋਚ ਦੇ ਮੁਤਾਬਕ ਕਮਿੰਗ ਇਲੈਕਸ਼ਨ ਦੇ ਵਿੱਚ ਕੈਂਡੀਡੇਟ ਨਹੀਂ ਹੋਣਗੇ, ਕਿਉਂਕਿ ਲੋਕਾਂ ਨੇ ਉਹਨਾਂ ਨੂੰ ਰਿਜੈਕਟ ਕਰਤਾ, ਕਿਉਂਕਿ ਉਹਨਾਂ ਦੀ ਪਾਪੂਲਰਿਟੀ ਬਹੁਤ ਘੱਟ ਗਈ ਹੈ, ਤੇ 25% ਹੈ, ਬਲਕਿ ਸਿੱਧੂ ਦੀ ਜਿਹੜੀ ਪਾਪੂਲਰਿਟੀ ਹੈ ਮੋਰ ਆ, ਤੁਸੀਂ ਮੇਰੇ ਨਾਲ ਜ਼ਿਆਦਾ ਜਾਣਦੇ ਹੋ। ਅੱਛਾ, ਸਵਾਲ ਇਹ ਹੈ ਕਿ ਬਾਜਵਾ ਔਰ ਸੁਖੀ ਰੰਧਾਵਾ ਚ ਕੋਈ ਇੱਕ ਕੈਂਡੀਡੇਟ ਹੋ ਸਕਦਾ? ਅੱਛਾ, ਮੇਰਾ ਸਵਾਲ ਇਹ ਹੈ ਕਿ ਜਿਵੇਂ ਕਿ ਭਾਰਤੀ ਜਨਤਾ ਪਾਰਟੀ ਨੇ ਗਵਰਨਰ ਬੜੇ ਚੇਂਜ ਕੀਤੇ ਆ ਸਾਰੇ ਹਿੰਦੁਸਤਾਨ ਭਾਰਤ ਦੇ ਵਿੱਚ, ਇਹ ਮਤਲਬ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਹੋਇਆ, ਕੀ ਭਾਰਤੀ ਜਨਤਾ ਪਾਰਟੀ ਦੀਆਂ ਜੜ੍ਹਾਂ ਨਹੀਂ ਉਖੜ ਗਈਆਂ? ਇਹਦੇ ਬਾਰੇ ਤੁਸੀਂ ਆਪਣੇ ਵਿਚਾਰ ਦੇਣੇ, ਬਹੁਤ ਤੁਹਾਡਾ ਧੰਨਵਾਦ
ਜੀ। ਤੇਜਿੰਦਰ
ਜੀ, ਗਰੇਵਾਲ ਸਾਹਿਬ, ਮੈਂ ਇਹਨਾਂ ਦੀ ਗੱਲ ਨਾਲ ਸਹਿਮਤ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਲੋਕ ਪ੍ਰਿਯਤਾ ਜਿਹੜੀ ਉਹ ਪਹਿਲਾਂ ਨਾਲੋਂ ਘਟੀ ਹੈ, ਉਹ ਚਾਹੇ ਸੋਸ਼ਲ ਮੀਡੀਆ ਤੇ ਦੇਖ ਲਈਏ, ਚਾਹੇ ਉਹ ਮਾਊਸ ਪਬਲਿਸਿਟੀ ਦੀ ਗੱਲ ਕਰ ਲਈਏ, ਚਾਹੇ ਪਿੰਡਾਂ ਸ਼ਹਿਰਾਂ ਚ, ਕਿਉਂਕਿ ਇੱਕ ਪਰਸੈਪਸ਼ਨ ਹੈ ਜਿਹੜੀ ਉਹ ਬਣ ਗਈ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਆਪਦੇ ਵਿਧਾਇਕਾਂ ਜਾਂ ਮੰਤਰੀਆਂ ਨੂੰ ਨਹੀਂ ਮਿਲਦੇ ਤਾਂ ਆਮ ਲੋਕਾਂ ਨੂੰ ਕਿਵੇਂ ਮਿਲਣਗੇ, ਆਮ ਲੋਕਾਂ ਦੀ ਅਪਰੋਚ ਤੋਂ ਉਹ ਬਿਲਕੁਲ ਹੀ ਬਾਹਰ ਨੇ। ਔਰ ਦੂਸਰਾ, ਜਿੰਨੇ ਲਗਾਤਾਰ ਧਰਨੇ ਲੱਗ ਰਹੇ ਨੇ, ਚਾਹੇ ਉਹ ਅਧਿਆਪਕਾਂ ਦੇ ਨੇ, ਚਾਹੇ ਉਹ ਹੋਰ ਮੁਲਾਜ਼ਮਾਂ ਦੇ ਨੇ, ਕਹਿ ਕੇ ਸੋ ਉਹਨਾਂ ਕਰਕੇ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਲੋਕ ਪ੍ਰਿਯਤਾ ਜਿਹੜੀ ਉਹ ਦਿਨੋ ਦਿਨ ਨਿਘਾਰ ਵੱਲ ਗਈ ਹੈ, ਉਹ ਪਹਿਲਾਂ ਨਾਲੋਂ ਘਟੀ ਹੈ
ਜੀ। ਅਗਲਾ ਕੁਐਸਚਨ ਸੀਗਾ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਵੱਲੋਂ ਵੱਖ ਵੱਖ ਰਾਜਾਂ ਦੇ ਗਵਰਨਰ ਨੇ ਜਿਹੜੇ ਉਹ ਬਦਲੇ ਗਏ ਨੇ, ਕੁਇਕਲੀ ਇਸ ਦੇ ਉੱਤੇ ਆਪਣੀ ਟਿੱਪਣੀ ਦੇ ਦਿਓ ਤੇ ਉਸ ਤੋਂ ਬਾਅਦ ਅਗਲੀ ਕਾਲ ਵੱਲ ਚੱਲਾਂਗੇ।
ਜੀ ਜੀ ਜੀ, ਬਿਲਕੁਲ, ਇਹ ਬੀਜੇਪੀ ਦੀ ਇੰਟਰਨਲ ਪੋਲਿਟਿਕਸ ਆ, ਉਸ ਤਹਿਤ ਹੀ ਉਹਨਾਂ ਵੱਲੋਂ ਜਿਹੜੇ ਇਹ ਬਦਲੇ ਗਏ ਨੇ, ਔਰ ਈਵਨ ਕੱਲੇ ਰਾਜਪਾਲ ਨਹੀਂ ਬਦਲੇ ਗਏ, ਉਹਨਾਂ ਦੀ ਸਰਕਾਰ ਦੇ ਵਿੱਚ ਵੀ ਕਾਫੀ ਜਿਹੜੀ ਰੱਦੋ ਬਦਲ ਹੈ ਉਹ ਹੋ ਰਹੀ ਹੈ। ਸੋ ਬੀਜੇਪੀ ਫਿਰ ਤੋਂ, ਬੇਸ਼ੱਕ ਉਹ ਕਿਸਾਨੀ ਸੰਘਰਸ਼ ਕਰਕੇ ਬੀਜੇਪੀ ਦਾ ਗ੍ਰਾਫ ਹੈ ਜਿਹੜਾ ਬਹੁਤ ਜ਼ਿਆਦਾ ਥੱਲੇ ਆਇਆ, ਡਾਊਨ ਆਇਆ, ਉਸ ਤੋਂ ਇਲਾਵਾ ਜਿਹੜੀਆਂ ਸਟੇਟਾਂ ਦੇ ਵਿੱਚ ਹੁਣ ਇਲੈਕਸ਼ਨ ਹੈ ਉਹਨੂੰ ਦੇਖਦੇ ਹੋਏ ਬੀਜੇਪੀ ਬਹੁਤ ਵੱਡੇ ਬਦਲਾਅ ਜਿਹੜੇ ਪਾਰਟੀ ਅੰਦਰ ਔਰ ਸਰਕਾਰ ਦੇ ਅੰਦਰ ਕਰਨ ਜਾ ਰਹੀ ਹੈ। ਜੀ ਗਰੇਵਾਲ ਸਾਹਿਬ,
ਅਗਲੀ ਕਾਲ ਦੇ ਉੱਤੇ ਚੱਲਦੇ ਹਾਂ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ ਦੋਨੇ ਭਰਾਵਾਂ ਨੂੰ।
ਸਤਿ ਸ਼੍ਰੀ ਅਕਾਲ ਜੀ।
ਮੇਰਾ ਥੋੜਾ ਕੁਐਸਚਨ ਹੈ ਜਿਹੜਾ ਤੁਸੀਂ ਪੁੱਛਿਆ ਸੀ, ਗੱਲ ਇਹ ਆ ਵੀ 21ਵੀਂ ਸਦੀ ਵਿੱਚ ਜਿੰਨਾ ਕਰਜ਼ਾ ਇਹਨਾਂ ਦੋਨਾਂ ਘਰਾਣਿਆਂ ਨੇ ਚਾਹ ਰਿਹਾ ਪੰਜਾਬ ਦੇ ਉੱਤੇ, ਜਾਂ ਤੁਸੀਂ ਗੱਲ ਕੀਤੀ ਵੀ ਤਿੰਨ ਪੈਨਲ ਨੇ ਜਿਹੜੇ ਸੁਖੀ ਰੰਧਾਵੇ ਉਹਨਾਂ ਦੇ, ਉਹ ਵੀ ਮੰਤਰੀ ਪਦ ਦੇ ਵਿੱਚ ਰਹੇ ਨੇ, ਕਿਸੇ ਨੇ ਮੁੱਦਾ ਨਹੀਂ ਉਠਾਇਆ। ਸਿੱਧੂ ਜਦ ਤੋਂ ਸਰਕਾਰ ਇਹ ਬਣੀ ਆ 2017 ਤੋਂ, ਜਦ ਤੋਂ ਦਾਰੂ ਦਾ ਮੁੱਦਾ, ਰੇਤੇ ਦਾ ਮੁੱਦਾ, ਔਰ ਲੋਕਾਂ ਨੂੰ ਜਿਹੜਾ ਕਿ ਪੈਸੇ ਨਾਲ ਜੁੜਿਆ ਹੋਇਆ ਮੁੱਦਾ ਵਾਰੀ ਉਹ ਉਠਾ ਰਿਹਾ ਵਾ, ਤੇ ਇਹ ਹੁਣ ਆ ਕੇ ਭਾਲਦੇ ਨੇ ਵੀ ਅਸੀਂ ਪੱਕੇ ਕਾਂਗਰਸੀ, ਅਗਲੇ ਪੱਕੇ ਕਾਂਗਰਸੀ, ਪੱਕੇ ਅਕਾਲੀਆਂ ਤੋਂ ਲੈਣਾ ਕੀ ਆ ਪੰਜਾਬ ਤੋਂ ਯਾਰ ਦਾ। ਅਸੀਂ ਤਾਂ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੂ ਉਹਨੂੰ ਮੰਨਾਂਗੇ, ਅਸੀਂ ਤਾਂ ਕਹਿੰਦੇ ਵੀ ਅਗਲਾ ਮੁੱਖ ਮੰਤਰੀ ਸਿੱਧੂ ਚਾਹੀਦਾ। ਧੰਨਵਾਦ ਜੀ।
ਧੰਨਵਾਦ ਜੀ। ਸੋ ਸਿੱਧੂ ਦੇ ਕਿੰਨੇ ਚਾਂਸਿਸ ਨੇ ਫਤਿਹਪੁਰ ਸਾਹਿਬ ਮੁੱਖ ਮੰਤਰੀ ਦਾ ਚਿਹਰਾ ਬਣਨ ਦੇ?
ਗਰੇਵਾਲ ਸਾਹਿਬ, ਜੇ ਆਪਾਂ ਜਦੋਂ ਕਾਂਗਰਸ ਦਾ ਕਾਟੋਕੋਲੇ ਸ਼ੁਰੂ ਹੋਇਆ, ਜੇ ਆਪਾਂ ਉਸ ਤੋਂ ਪਹਿਲਾਂ ਨਿਗਾਹ ਮਾਰਦੇ ਹਾਂ ਤਾਂ ਕਾਂਗਰਸ ਵੱਲੋਂ ਜਿਹੜੀ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ ਉਹ ਸਿਰਫ ਤੇ ਸਿਰਫ ਨਵਜੋਤ ਸਿੰਘ ਸਿੱਧੂ ਦੇ ਮੱਦੇਨਜ਼ਰ ਬਣਾਈ ਗਈ ਸੀ। ਸੋ ਇਹਦਾ ਮਤਲਬ ਇਹ ਸੀ ਕਿ ਕਾਂਗਰਸ ਹਾਈਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਹੌਲੇ ਚ ਨਹੀਂ ਲੈ ਰਹੀ, ਉਹ ਇਸ ਮੁੱਦੇ ਨੂੰ ਗੰਭੀਰ ਸਮਝ ਰਹੀ ਹੈ, ਇਸੇ ਕਰਕੇ ਉਹਨਾਂ ਨੇ ਕਮੇਟੀ ਗਠਿਤ ਕੀਤੀ ਸੀ। ਪਰ ਜਦੋਂ ਕਮੇਟੀ ਗਠਿਤ ਕੀਤੀ ਉਦੋਂ ਨਵੀਂ ਗੱਲ ਨਿਕਲ ਕੇ ਸਾਹਮਣੇ ਆਈ ਕਿ ਜਿਹੜੇ ਬਹੁਤੇ ਵਿਧਾਇਕ ਸੀ ਜਾਂ ਮੰਤਰੀ ਸੀ ਉਹ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਤਾਂ ਬੋਲ ਕੇ ਆਏ ਨੇ ਪਰ ਨਵਜੋਤ ਸਿੰਘ ਸਿੱਧੂ ਦੀ ਵਕਾਲਤ ਨਹੀਂ ਕਰਕੇ ਆਏ। ਉਦੋਂ ਕੁਝ ਕੁ ਵਿਧਾਇਕਾਂ ਦਾ ਇਹ ਕਹਿਣਾ ਸੀ ਕਿ ਜੇ ਕੈਪਟਨ ਅਮਰਿੰਦਰ ਸਿੰਘ ਸਾਡੇ MLA ਦੀ ਪਹੁੰਚ ਤੋਂ ਬਾਹਰ ਹੈ ਤਾਂ ਸਾਡੀ ਪਹੁੰਚ ਨਵਜੋਤ ਸਿੰਘ ਸਿੱਧੂ ਵੀ ਹੈ ਨਹੀਂ, ਨਵਜੋਤ ਸਿੰਘ ਸਿੱਧੂ ਵੀ ਕਿਸੇ ਦਾ ਫੋਨ ਨਹੀਂ ਚੱਕਦੇ, ਨਵਜੋਤ ਸਿੰਘ ਸਿੱਧੂ ਵੀ ਆਪਣੀ ਮਰਜ਼ੀ ਮੁਤਾਬਕ ਮਿਲਦੇ ਨੇ, ਉਹ ਵੀ ਮਿਲਣ ਦਾ ਸਮਾਂ ਨਹੀਂ ਦਿੰਦੇ। ਸੋ ਇਸ ਕਰਕੇ ਕਾਂਗਰਸ ਹਾਈਕਮਾਂਡ ਨੇ ਬੇਸ਼ੱਕ ਨਵਜੋਤ ਸਿੰਘ ਸਿੱਧੂ ਕਰਕੇ ਇਹ ਜਿਹੜਾ ਨਵੀਂ ਕਮੇਟੀ ਗਠਿਤ ਕੀਤੀ ਸੀ ਪਰ ਉਸ ਦੌਰਾਨ ਉਹਨਾਂ ਨੂੰ ਨਵੀਂ ਗੱਲ ਵੀ ਸਾਹਮਣੇ ਆਈ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਦੋ ਧਿਰੀ ਨਹੀਂ ਤਿੰਨ ਧਿਰੀ ਲੜਾਈ ਹੈ। ਸੋ ਇਸ ਕਰਕੇ ਕਾਂਗਰਸ ਪਾਰਟੀ ਹਾਈਕਮਾਂਡ ਹੈ ਜਿਹੜੀ ਉਹ ਬੜਾ ਸੋਚ ਵਿਚਾਰ ਕਰਕੇ ਹੀ ਨਵਜੋਤ ਸਿੰਘ ਸਿੱਧੂ ਬਾਰੇ ਕੋਈ ਫੈਸਲਾ ਵੱਡਾ ਕਰਨਗੇ।
ਮੈਨੂੰ ਇਹ ਲੱਗਦਾ ਜਿਵੇਂ ਗ੍ਰਾਸਰੂਟ ਲੈਵਲ ਤੇ ਲੋਕ ਚਾਹੁੰਦੇ ਆ ਕਿ ਸਿੱਧੂ ਪੰਜਾਬ ਨੂੰ ਲੀਡ ਕਰੇ ਪਰ ਉੱਪਰਲੀਆਂ ਸਫਾਂ ਦੇ ਵਿੱਚ ਕੁਛ ਹੋਰ ਹੀ ਚਾਹੁੰਦੇ ਨੇ, ਉਹ ਸਿੱਧੂ ਨੂੰ ਨਹੀਂ ਚਾਹੁੰਦੇ ਗੇ। ਅਗਲੀ ਕਾਲ ਲੈ ਲਈਏ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ ਹਾਂ ਜਗਵੀਰ ਜੀ ਮੈਂ ਹਾਂ ਜੀ
ਯੈਸ ਯੈਸ ਬਾਈ ਜੀ
ਓ ਵੈਰੀ ਗੁੱਡ ਵੈਰੀ ਗੁੱਡ ਮਹਾਰਾਜ ਜੀ ਤੁਹਾਨੂੰ ਦੱਸ ਬਾਕੀ ਫਤਿਹਪੁਰ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ
ਜੀ
ਸਤਿ ਸ੍ਰੀ ਅਕਾਲ ਜੀ
ਹਾਂਜੀ ਦੇਖੋ ਪਹਿਲਾ ਕੁਐਸਚਨ ਤੁਹਾਡਾ ਸੀਗਾ ਜਗਦੀਸ਼ ਜੀ ਫਤਿਹਪੁਰ ਸਾਹਿਬ ਨੂੰ ਬਈ ਕੈਪਟਨ ਬਈ ਮੁੱਖ ਮੰਤਰੀ ਰਹੇਗਾ ਕਿ ਨਹੀਂ ਰਹੇਗਾ ਉਹ ਕਹਿੰਦੇ ਵੀ ਦੇਖੋ 22 ਤੱਕ ਤਾਂ ਰਹੇਗਾ ਉਹਨੂੰ ਕੋਈ ਟੱਚ ਨਹੀਂ ਕਰ ਸਕਦਾ ਨਹੀਂ ਤਾਂ ਖਲਾਰਾ ਬਹੁਤ ਪੈ ਜੂਗਾ 22 ਤੋਂ ਬਾਅਦ ਹਜੇ ਨੀ ਪਤਾ ਕਿਹਨੇ ਬਣਨਾ ਵਾ ਹਾਂਜੀ ਦੂਸਰੀ ਗੱਲ ਚੱਲੀ ਆ ਵੀ ਹਿੰਦੂ ਵਰਸਸ ਕੈਪਟਨ ਵਰਸਸ ਤੀਜੀ ਧਿਰ ਤੀਜੀ ਧਿਰ ਨੀ ਮੈਂ ਮੰਨਦਾ ਕੋਈ ਵੀ ਦੋ ਬੰਦਿਆਂ ਚ ਰੌਲਾ ਸੀ ਇਹਨਾਂ ਦਾ ਇਹ
ਅੱਛਾ
ਇਹ ਤੀਜੀ ਧਿਰ ਤਾਂ ਉਹ ਡੱਡਾ ਦੀ ਪੰਛੇਰੀ ਆ ਸਾਰੀ ਹੋਈ ਦਬਕਾ ਮਾਰਤਾ ਨਾ ਉਹਨਾਂ ਨੂੰ ਹਾਈ ਕਮਾਂਡ ਨੇ ਸਾਰਿਆਂ ਨੂੰ ਸਭ ਨੇ ਠੰਡੇ ਹੋ ਕੇ ਬਹਿ ਜਾਣਾ ਜੇ ਮੁੱਖ ਮੰਤਰੀ ਮੰਨ ਲਓ ਅਸੀਂ ਤੁਹਾਨੂੰ ਰਾਜ ਲੈਂਦੇ ਆ ਸਾਰੇ ਉਹਦੇ ਪਾਸੇ ਜਾਵਣਗੇ ਫਿਰ ਉਹ ਤੋਂ ਕਿਉਂਕਿ ਵਜ਼ੀਰੀਆਂ ਲੈਣੀਆਂ ਆਉਂਦੀਆਂ ਮੁੱਖ ਮੰਤਰੀ ਤੋਂ ਉਹਨਾਂ ਨੇ ਭਾਈ ਸਾਹਿਬ ਜੀ ਮੌਕਾ ਪ੍ਰਾਪਤੀ ਅੱਜ ਹਜੇ ਸਿਰਫ ਦੋ ਹੀ ਧਿਰਾਂ ਨੇ ਮਤਲਬ ਦੋ ਹੀ ਬੰਦੇ ਹੀ ਆ ਜੀ ਇਹ ਤੀਜੀ ਧਿਰ ਦੇ ਵਿੱਚ ਮੈਨੂੰ ਦੱਸੋ ਪ੍ਰਤਾਪ ਸਿੰਘ ਬਾਜਵਾ ਆਉਂਦਾ ਵਾ ਠੀਕ ਆ ਬਣਦੇ ਆ ਮੁੱਖ ਮੰਤਰੀ ਦਾ ਦਾਅਵੇਦਾਰ ਬਣ ਸਕਦਾ
ਸੋ ਸਾਡੇ ਇੱਕ ਮਿੱਤਰ ਦੀ ਗੱਲ ਯਾਦ ਆ ਗਈ ਮੈਨੂੰ ਪਿਛਲੀਆਂ ਪੰਜਾਬ ਦੀਆਂ ਇਲੈਕਸ਼ਨ ਵੇਲੇ ਦੇ ਵਿੱਚ ਕਿ ਆਪਣੇ ਬਾਦਲ ਜਿੱਤੂਗਾ ਕਿ ਕੈਪਟਨ ਜਿੱਤੂਗਾ ਉਹ ਫੁੱਲਾਂ ਦੇ ਗੁਲਦਸਤੇ ਲੈ ਕੇ ਰਾਜਪੁਰੇ ਪਹੁੰਚ ਗਿਆ ਅਤੇ ਉਦੋਂ ਬਾਅਦ ਉਹਨੇ ਦੇਖਣਾ ਸੀਗਾ ਕਿ ਕਿੱਧਰ ਨੂੰ ਜਾਣਾ ਹੈ ਕਿੱਦਾਂ ਐਲਾਨ ਹੁੰਦਾ ਹੈ ਅਤੇ ਫਟਾਫਟ ਫੁੱਲਾਂ ਦੇ ਗੁਲਦਸਤੇ ਲੈ ਕੇ ਉਸ ਪਾਸੇ ਨੂੰ ਜਾਣਾ ਸੋ ਤੁਹਾਨੂੰ ਲੱਗਦਾ ਕਿ ਇਸੇ ਤਰ੍ਹਾਂ ਹੀ ਅੱਜ ਬਹੁਤ ਸਾਰੇ ਵਿਧਾਇਕ ਨੇ ਜਿਹੜੇ ਉਹ ਫੁੱਲਾਂ ਦੇ ਗੁਲਦਸਤੇ ਲਈ ਬੈਠੇ ਨੇ ਕਿ ਜਿਹਦੇ ਵੱਲ ਨੂੰ ਹਾਈ ਕਮਾਂਡ ਨੇ ਇਸ਼ਾਰਾ ਕਰ ਦਿੱਤਾ ਤੇ ਫਟਾਫਟ ਉਹਨੂੰ ਵਧਾਈਆਂ ਦੇਣ ਲਈ ਉਧਰੋਂ ਭੱਜਣ ਗਏ
ਬਿਲਕੁਲ ਜਗਦੀਪ ਜੀ ਇਹੀ ਗੱਲ ਤੁਹਾਡੀ ਸਹੀ ਆ ਕਿਉਂਕਿ ਆਪਾਂ ਐਮਐਲਏ ਹਜੇ ਆਪਾਂ ਨੂੰ ਕਿਉਂਕਿ ਕੈਪਟਨ ਮੁੱਖ ਮੰਤਰੀ ਆ ਹਜੇ ਹੁਣ ਜਿਹੜਾ ਬਦਲਾਅ ਹੋਣਾ ਸ਼ਾਇਦ ਵਜ਼ੀਰੀਆਂ ਬਦਲਣਗੇ ਤਾਂ ਉਹ ਝਾਤ ਕਰਦੇ ਆ ਪੱਖ ਵੀ ਤਾਂ ਕੈਪਟਨ ਦੇ ਦੁਆਰੇ ਮੀਟਿੰਗ 'ਚ ਗਏ ਸੀ ਉਹ ਪਰ ਸਾਰੇ ਉਹਦੇ ਉਲਟ ਬੋਲ ਕੇ ਆਏ ਉੱਥੇ
ਪਿੰਡ
ਇਸ ਕਰਕੇ ਜੇ ਉਹ 22 ਦੇ ਵਿੱਚ ਨਹੀਂ ਨਾ ਬਣਦਾ ਤੇ ਉਹਨਾਂ ਨੂੰ ਇਲੈਕਸ਼ਨ ਦੇ ਕਮੇਂਟ ਸ਼ੁਰੂ ਕਰਨੀ ਆ ਉਦੋਂ ਹਾਈ ਕਮਾਂਡ ਨੂੰ ਮੁੱਖ ਮੰਤਰੀ ਦਾ ਚਿਹਰਾ ਦੇਣਾ ਪੈਣਾ ਵਾ ਉਦੋਂ 22 ਦੀ ਮੇਜ 50-50 ਚਾਂਸ ਆ ਸਿੱਧੂ ਦੇ ਤੇ ਪ੍ਰਤਾਪ ਬਾਜਵੇ ਦੇ ਤੇ ਇਹਨੂੰ ਤਾਂ ਮੈਂ ਕੈਪਟਨ ਨੂੰ ਜ਼ੀਰੋ ਮੰਨਦਾ ਵਾ
ਬਾਜਵਾ ਤੇ ਸਿੱਧੂ ਬਾਜਵੇ ਦੇ ਚਾਂਸ ਤੇ 50% ਸਿੱਧੂ ਦੇ
ਕੈਪਟਨ ਦੇ ਪਰਮਾਰ ਸਾਹਿਬ ਦੇਖੋ ਸਾਡੇ ਬਜ਼ੁਰਗ ਨੇ ਸਿਆਣੇ ਉਹ ਵੀ ਕਹਿੰਦੇ ਗਿਆ ਵੀ ਕੈਪਟਨ ਦੀ ਪਾਪੂਲੇਸ਼ਨ ਘੱਟ ਗਈ ਪੰਜਾਬ ਤੋਂ ਨੋਮੀਨੇਸ਼ਨ ਕਰਵਾ ਲਓ ਸਿੱਧੂ ਜੀ ਦੇ ਕੈਪਟਨ ਦੀ ਸਿੱਧੂ ਬੜਾ ਫਰਕ ਨਾਲ ਜਿੱਤੂਗਾ
ਆਲਰਾਈਟ
50-50 ਚਾਂਸ ਆ ਨਾ ਸਿੱਧੂ ਨੂੰ ਲੈ ਕੇ ਜ਼ਰੂਰ ਬਣੇਗੀ
ਇਹ ਕੱਲ ਨੂੰ ਕੀ ਖਬਰਾਂ ਆਉਂਦੀਆਂ ਨੇ ਧੰਨਵਾਦ
ਸਿੱਧੂ ਨੂੰ ਚਾਹ ਪ੍ਰਧਾਨ ਕੀ ਮਿਲੂਗੀ ਜਾਂ ਮਿਲੂਗੀ ਮੁੱਖ ਮੰਤਰੀ ਪੱਟੀ ਦੋਨਾਂ ਚੱਕ ਪੱਕੀ ਆ ਸਿੱਧੂ ਦੀ
ਤੇ ਜਾਂ ਫਿਰ ਆਊਟ ਹੋਣਗੇ ਹੈ ਜੀ
ਜਾਂ ਫਿਰ ਬਸ ਆਊਟ ਹੋ ਕੇ ਜਿਹੜੇ ਆਊਟ ਨਹੀਂ ਹੋਣਾ ਜੀ ਆਊਟ ਨਹੀਂ ਹੁੰਦੇ ਆਊਟ ਹੋ ਕੇ ਤਾਂ ਜ਼ੀਰੋ ਹੋ ਜਾਣਗੇ ਉਹ
ਆਹਾਂ
ਆਊਟ ਹੋ ਕੇ ਜੀ ਅਸਾਂ ਆਪ ਦੀ ਗੱਲ ਆਪਾਂ ਕਰਦੇ ਹਾਂ ਵੀ ਆਪ ਉਹ ਜੱਫੀਆਂ ਪਾਉਣ ਨੂੰ ਤਿਆਰ ਆ ਕੇਜਰੀਵਾਲ ਭਗਵੰਤ ਮਾਨ ਸਾਰੇ ਵੀ ਆ ਜਾ ਮੁੱਖ ਮੰਤਰੀ ਬਣਾ ਲਈਏ ਪਰ ਉਹਨਾਂ ਦੇ ਪੱਲੇ ਕੁਝ ਨਹੀਂ ਗਾ ਸਿੱਧੂ ਜ਼ੀਰੋ ਹੋ ਜਾਊਗਾ ਤੇ ਆ ਗਿਆ ਸਿੱਧੂ ਨੂੰ ਅੱਛੇ ਨੂੰ ਟਿਕਾ ਕੇ ਰੱਖਣਾ ਕਿਉਂਕਿ ਸਿੱਧੂ ਬਿਨਾਂ ਕਾਂਗਰਸ ਨਹੀਂ ਜਿੱਤ ਸਕਦੀ ਉਹਨਾਂ ਨੂੰ ਸਾਰਿਆਂ ਨੂੰ ਪਤਾ ਵਾ
ਠੀਕ ਹੈ ਬਾਈ ਜੀ ਕੂਲ ਡਾਊਨ
ਹਾਂਜੀ ਥੈਂਕ ਯੂ
ਧੰਨਵਾਦ ਜੀ ਧੰਨਵਾਦ ਅਗਲੀ ਗੱਲ ਦੇ ਉੱਤੇ ਚੱਲਦੇ ਹਾਂ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਸੁਰਿੰਦਰ ਜੀ
ਤੇਜਿੰਦਰ ਜੀ ਨੂੰ ਵੀ ਤੇ ਸਾਜਨ ਭਾਈ ਨੂੰ ਵੀ ਤਿੰਨਾਂ ਪੀਰਾਂ ਨੂੰ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ
ਅੱਛਾ ਇਹ ਮੇਰਾ ਜੀ ਤੇਜਿੰਦਰ ਜੀ ਨੂੰ ਇੱਕ ਕੁਐਸਚਨ ਆ ਅੱਜ ਤੋਂ ਪਹਿਲਾਂ ਜਿੰਨੀਆਂ ਵੀ ਪੰਜਾਬ ਦੀਆਂ ਇਲੈਕਸ਼ਨਾਂ ਹੁੰਦੀਆਂ ਆਈਆਂ ਜਿਹੜਾ ਪੰਜਾਬ ਕਾਂਗਰਸ ਦਾ ਪ੍ਰਧਾਨ ਹੁੰਦਾ ਸੀ ਤੇ ਸੀਟਾਂ ਦੀ ਵੰਡ ਵੰਡਾਈ ਉਹ ਆਪ ਵੀ ਇਲੈਕਸ਼ਨ ਲੜਦਾ ਸੀ ਤੇ ਇਲੈਕਸ਼ਨ ਜਿੱਤਣ ਤੋਂ ਬਾਅਦ ਕਿਹਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਸੀ ਆਮ ਜਿਹੜੀ ਰੁਟੀਨ ਆ
ਕਿੱਦਾਂ ਇਲੈਕਸ਼ਨ
ਜਿਹੜਾ ਹੁਣ ਮੰਨ ਲਓ ਜਿਹੜਾ ਪੰਜਾਬ ਕਾਂਗਰਸ ਦਾ ਹੁਣ ਕੋਈ ਨਵਾਂ ਪ੍ਰਧਾਨ ਲਾ ਦਿੰਦੇ ਆ ਠੀਕ ਹੈ ਜੀ ਉਹ ਡੈਫੀਨੇਟ ਆ ਉਹ ਆਪ ਵੀ ਇਲੈਕਸ਼ਨ ਲੜੂਗਾ ਤੇ ਬਾਕੀ ਬੰਦੇ ਵੀ ਲੜਨਗੇ ਤੇ ਜੇ ਉਹ ਜਿੱਤ ਜਾਂਦੇ ਆ ਪਾਰਟੀ ਨੂੰ ਬਹੁਮਤ ਬਣ ਜਾਂਦਾ ਫਿਰ ਕਿਹਨੂੰ ਪਾਰਟੀ ਦਾ ਲੀਡਰ ਚੁਣਿਆ ਜਾਊਗਾ ਜੀ
ਉਹ ਤਾਂ ਪਹਿਲੇ ਡਿਕਲੇਅਰ ਕਰ ਦਿੰਦੇ ਆ ਕਿ ਆਹ ਸਾਡਾ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ ਬਹੁਤੀ ਵਾਰੀ
ਹਾਂਜੀ ਬਹੁਤੀ ਵਾਰੀ ਉਹ ਗੱਲ ਇੱਦਾਂ ਹੀ ਹੈ ਜੀ ਫਿਰ ਜੇ ਇਹਨੂੰ ਸਿੱਧੂ ਨੂੰ ਕਾਂਗਰਸ ਪ੍ਰਧਾਨ ਬਣਾ ਤਾ ਪੰਜਾਬ ਦਾ ਤੇ ਜੇ ਇਲੈਕਸ਼ਨ ਜਿੱਤ ਗਿਆ ਤੇ ਫਿਰ ਡੈਫੀਨੇਟ ਚੀਫ ਮਿਨਿਸਟਰ ਵੀ ਉਹੀ ਬਣੂਗਾ ਜੀ
ਚਲੋ ਠੀਕ ਹੈ ਜੀ ਧੰਨਵਾਦ ਤੁਹਾਡਾ ਓਪੀਨੀਅਨ ਦੇ ਲਈ ਨੈਕਸਟ ਕਾਲ ਤੇ ਚੱਲਦੇ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ
ਜੀ ਸਤਿ ਸ਼੍ਰੀ ਅਕਾਲ ਜੀ
ਹਾਂਜੀ ਭਾਜੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਜਿੰਨਾ ਕੁ ਟਾਈਮ ਇਹ ਲੇਟ ਹੋ ਚੁੱਕੇ ਆ ਚਾਹੇ ਸਿੱਧੂ ਸਾਹਿਬ ਤੇ ਲਾ ਲਓ ਜਾਂ ਕੈਪਟਨ ਲਾ ਲਓ ਇਹਨਾਂ ਦੀ ਆਪਣੀ ਖਿੱਚੋਤਾਨ ਦੇ ਵਿੱਚ ਮੇਰੇ ਹਿਸਾਬ ਨਾਲ ਤਾਂ ਇਹ ਹੈ ਜੀ ਜੋ ਹਾਲਾਤ ਗਰਾਊਂਡ ਲੈਵਲ ਦੇ ਦੇਖ ਰਹੇ ਹਾਂ ਕਾਂਗਰਸ ਭਾਵੇਂ ਇਹ ਦੋਨੇ ਇਕੱਠੇ ਹੋ ਕੇ ਵੀ ਆ ਜਾਣ ਕਾਂਗਰਸ ਨੀ ਜਿੱਤਦੀ ਕਲੀਅਰ ਹੈ ਇਹਦਾ ਕਲੀਅਰ ਆ
ਜੀ
ਜੋ ਕੁਝ ਮਰਜ਼ੀ ਕਰ ਲੈਣ ਮਾਲਵੇ ਚ ਇਹਨਾਂ ਦਾ ਪੈਰ ਨੀ ਲੱਗਣਾ ਦੁਆਬੇ ਦੇ ਵਿੱਚ ਤੇ ਮਾਝੇ ਦੇ ਵਿੱਚ ਜ਼ਰੂਰ ਪੈਰ ਲਾਉਣਗੇ ਥੋੜਾ ਬਹੁਤਾ, ਪਰ ਬਰੋਬਰ ਅਕਾਲੀ ਦਲ ਨੇ ਜਿਹੜੀ ਗੇਮ ਖੇਡਤੀ ਆ ਬਹੁਜਨ ਸਮਾਜ ਪਾਰਟੀ ਦੀ, ਤੇ ਦੁਆਬੇ ਚ ਉਹਨਾਂ ਦੀ ਵੋਟ ਬਹੁਤ ਜ਼ਿਆਦਾ ਆ। ਹਾਂਜੀ, ਜੇ ਉਧਰ ਉਹ ਵੜ ਜਾਂਦੇ ਆ ਤੇ ਤੀਜੀ ਧਿਰ ਚਲੋ ਆਮ ਪਾਰਟੀ ਨਹੀਂ ਵੀ ਦੁਆਬੇ ਚ ਕੁਛ ਕਰਦੀ, ਮਾਲਵੇ ਚ ਉਹ ਮਜ਼ਬੂਤ ਆ, ਤੇ ਜਿਹੜੀ ਮਾਝੇ ਚ ਵੀ ਉਹਨਾਂ ਦੀ ਆਮ ਪਾਰਟੀ ਦੀ ਏਡੀ ਹੈ ਨਹੀਂ, ਪਰ ਉਹ ਮਾਲਵੇ ਚ ਆਪਣਾ ਪੂਰਾ ਕੰਮ ਕਰੂਗੀ। ਜੇ ਉਧਰ ਲਾ ਕੇ ਚੱਲਦੇ ਆ ਆਪਾਂ ਅਕਾਲੀ ਦਲ ਦਾ, ਤੇ ਬੀਜੇਪੀ ਨੇ ਜਿਹੜੀ ਆ ਉਹ ਸ਼ਹਿਰੀ ਵੋਟ ਕਰ ਲੈਣੀ ਆ। ਹਾਂਜੀ, ਸੋ ਮੈਨੂੰ ਜਿਹੜਾ ਲੱਗਦਾ ਆ ਇਹ ਜੋ ਕੁਝ ਮਰਜ਼ੀ ਜ਼ੋਰ ਲਾ ਲੈਣ, ਐਤਕੀ ਇਹਨਾਂ ਦੀ ਕਲੀਅਰ ਨਹੀਂ ਆਉਣੀ, ਐਤਕੀ ਖਿਚੜੀ ਜੀ ਸਰਕਾਰ ਬਣੂਗੀ ਰਲ ਮਿਲ ਕੇ, ਹੁਣ ਕਿੱਦਾਂ ਬਣਦੀ ਆ। ਬਾਕੀ ਭਾਜੀ
ਹੁਣ ਪਾਰਲੀਮੈਂਟ ਹੋਏਗੀ ਨਾ, ਹੰਗ ਅਸੈਂਬਲੀ ਹੈ,
ਹੰਗ ਅਸੈਂਬਲੀ ਕਹਿ ਰਹੇ ਨੀ, ਉਹ ਸਮਾਂ ਦੱਸੇਗਾ ਤਾਂ ਲਾਸਟ ਮੂਮੈਂਟ ਤੇ ਆ ਗਿਆ, ਇੱਕ ਹਫਤੇ ਦੇ ਵਿੱਚ ਵਿੱਚ ਸਾਰਾ ਕੁਝ ਬਦਲ ਜਾਂਦਾ, ਪਿਛਲੀਆਂ ਚੋਣਾਂ ਚ ਵੀ ਆਪਾਂ ਦੇਖਿਆ ਆ। ਤੇ ਹੁਣ ਜੋ ਵੀ ਕੁਛ ਸਰਵੇ ਆਉਂਦੇ ਨੇ, ਸਰਵੇਖਣ ਆਉਂਦੇ ਨੇ, ਜੋ ਵੀ ਆਪਾਂ ਰਾਇਆ ਕਰਦੇ ਹਾਂ, ਉਹਦੇ 'ਚ ਬਹੁਤ ਘੱਟ ਕਲੀਅਰ ਪਿਕਚਰ ਹੈ। ਲਾਸਟ ਵੀਕ ਦੇ ਵਿੱਚ ਜਾ ਕੇ, ਲਾਸਟ ਦਿਨਾਂ ਦੇ ਵਿੱਚ ਤਬਦੀਲੀ ਜਿਹੜੀ ਆਉਂਦੀ ਹੈ ਉਹ ਵੱਡਾ ਫੇਰ ਬਦਲ ਕਰ ਦਿੰਦੀ ਹੈ। ਤਜਿੰਦਰ ਜੀ ਤੁਸੀਂ ਜੀ ਗੋ ਅਹੈਡ। ਹਾਂਜੀ
ਹਾਂਜੀ ਹਾਂਜੀ, ਮੈਂ ਭਾਜੀ ਤੋਂ ਪੁੱਛਣਾ ਚਾਹੁੰਦਾ, ਇੱਥੇ ਰਹਿੰਦੇ ਆ, ਮੇਰੀ ਜਿਹੜੀ ਗਰਾਊਂਡ ਲੈਵਲ ਦੀ ਜਿੰਨੀ ਕੁ ਮੈਂ ਜਾਣਕਾਰੀ ਇਕੱਠੀ ਕੀਤੀ ਆ, ਕਿਉਂਕਿ ਆਮ ਪਾਰਟੀ ਦਾ ਮੈਨੂੰ ਨੀ ਲੱਗ ਰਿਹਾ ਦੁਆਬੇ ਚ ਤਾਂ ਮਾਝੇ ਚ ਹਜੇ ਕੋਈ ਜ਼ੋਰ, ਮਾਲਵੇ ਚ ਉਹਦਾ ਪੂਰਾ ਜ਼ੋਰ ਆ, ਦੁਆਬੇ ਦੇ ਵਿੱਚ ਇਹਨਾਂ ਦਾ ਟਕਰਾਅ ਦੋਨਾਂ ਦਾ, ਅਕਾਲੀ ਦਲ ਇਸ ਵੇਲੇ ਪੂਰੀ ਮਜ਼ਬੂਤੀ ਜਾ ਰਿਹਾ ਜੇ, ਕਿਉਂਕਿ ਬਹੁਜਨ ਸਮਾਜ ਪਾਰਟੀ ਦੇ ਨਾਲ ਹੋਣ ਕਰਕੇ ਉਹ ਵੀ ਮਜ਼ਬੂਤੀ ਜਾ ਰਿਹਾ, ਤੇ ਜੋ ਅਸੀਂ ਇੱਥੇ ਬੈਠੇ ਸੋਚਦੇ ਹਾਂ ਉਹ ਗੱਲਾਂ ਹੈ ਨੀ। ਬਾਕੀ ਭਾਜੀ ਹੁਣੀ ਦੱਸ ਦੇਣ
ਜੀ। ਤੇਜਿੰਦਰ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਤੇਜਿੰਦਰ
ਜੀ, ਗਰੇਵਾਲ ਸਾਹਿਬ
ਇਹਨਾਂ ਦਾ
ਬਿਲਕੁਲ, ਇਹਨਾਂ ਦੀ ਮੈਂ ਇੱਕ ਗੱਲ ਨਾਲ ਸਹਿਮਤ ਹਾਂ ਕਿ ਆਮ ਆਦਮੀ ਪਾਰਟੀ ਦਾ ਮਾਝੇ ਤੇ ਦੁਆਬੇ ਦੇ ਵਿੱਚ ਵਜੂਦ ਨਹੀਂ, ਬਾਵਜੂਦ ਇਹਦੇ ਕਿ ਉਹਨਾਂ ਦੇ 20 MLA ਆ ਜਿਹੜੇ 2017 ਜਿੱਤ ਗਏ ਸੀ, ਉਸ ਤੋਂ ਬਾਅਦ ਵੀ ਇੱਕ ਤਾਂ ਇਹ ਕੇਡਰਲੈਸ ਪਾਰਟੀ ਹੈ, ਇਹ ਪਿੰਡਾਂ ਤੱਕ ਆਪਣੀ ਜਥੇਬੰਦੀ ਨੂੰ ਸਟਰੋਂਗ ਨਹੀਂ ਕਰ ਸਕੇ। ਸੋ ਇਸ ਕਰਕੇ ਪਿਛਲੀ ਵਾਰੀ ਤਾਂ 2017 ਚ ਲੋਕਾਂ ਚ ਜੋਸ਼ ਹੀ ਇੰਨਾ ਸੀ, ਇੱਕ ਹਵਾ ਬਣੀ ਸੀ। ਸੋ ਐਤਕੀ ਆਮ ਆਦਮੀ ਪਾਰਟੀ ਲਈ ਬਹੁਤ ਵੱਡੀਆਂ ਚੁਣੌਤੀਆਂ ਨੇ। ਹਾਂ, ਇਹ ਜ਼ਰੂਰ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਵੱਲੋਂ ਕੋਈ ਵੱਡੀ ਜ਼ਿੰਮੇਵਾਰੀ ਨਹੀਂ ਮਿਲਦੀ, ਕਾਂਗਰਸ ਪਾਰਟੀ ਦਾ ਪ੍ਰਧਾਨ ਨਹੀਂ ਲਾਇਆ ਜਾਂਦਾ, ਜਾਂ ਅਗਲੀ ਵਾਰ ਦੀ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ ਜਾਂਦਾ, ਤਾਂ ਉਹਨਾਂ ਕੋਲ ਇੱਕੋ ਹੀ ਵਿਕਲਪ ਬਚਦਾ, ਆਮ ਆਦਮੀ ਪਾਰਟੀ। ਸੋ ਜੇ ਆਮ ਆਦਮੀ ਪਾਰਟੀ ਚ ਨਵਜੋਤ ਸਿੰਘ ਸਿੱਧੂ CM ਦੇ ਚਿਹਰੇ ਵਜੋਂ ਪੇਸ਼ ਹੁੰਦੇ ਆ, ਤਾਂ ਪੰਜਾਬ ਦੇ ਲੋਕ ਇਹ ਕੋਈ ਦੋ ਰਾਏ ਨਹੀਂ ਕਿ ਨਵਜੋਤ ਸਿੰਘ ਸਿੱਧੂ ਨੂੰ ਪਸੰਦ ਨਹੀਂ ਕਰਦੇ। ਸੋ ਬਹੁ ਗਿਣਤੀ ਲੋਕ ਹੈ, ਖਾਸ ਕਰਕੇ ਨੌਜਵਾਨ ਪੀੜ੍ਹੀ ਹੈ, ਜਿਹੜੇ ਸਾਡੀ ਨੌਜਵਾਨੀ ਹੈ ਨਾ ਪੰਜਾਬ ਦੀ, ਉਹ ਗਰਮ ਜੋਸ਼ੀ ਹੈ, ਗਰਮ ਖੂਨ ਵਾਲੀ, ਉਹਨਾਂ ਨੂੰ ਐਂ ਹੁੰਦਾ ਵੀ ਸਾਨੂੰ ਜਿਹੜਾ ਚੁਟਕੀਆਂ ਵਾਲਾ ਬੰਦਾ ਨਾ ਵੀ ਤੁਰਤ ਕੰਮ ਕਰ ਦੂ, ਉਹ ਚਾਹੀਦਾ। ਸੋ ਉਹ ਚੀਜ਼ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਚ ਦਿਸਦੀ ਹੈ। ਇਸ ਕਰਕੇ ਆਮ ਆਦਮੀ ਪਾਰਟੀ ਦਾ ਜਿਹੜਾ ਗ੍ਰਾਫ ਹੈ ਉਹ ਤੇਜ਼ੀ ਨਾਲ ਨਵਜੋਤ ਸਿੰਘ ਸਿੱਧੂ ਦੇ ਆਉਣ ਕਰਕੇ ਉੱਪਰ ਨੂੰ ਜਾ ਸਕਦਾ
ਜੀ। ਅੱਛਾ ਤੇਜਿੰਦਰ, ਹੁਣ ਆਪਣੇ ਪਾਸ ਮਿੰਟ ਰਹਿ ਗਏ 4, ਤੇ ਇਜ਼ਹਾਰ ਆਲਮ ਦੀ ਮੌਤ ਤੇ ਇਸ ਉਹਨਾਂ ਦੀ ਇਸ ਮੌਤ ਨੂੰ ਕਿਸ ਤਰ੍ਹਾਂ ਲਿਆ ਜਾ ਰਿਹਾ, ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਦਾ ਜਿਹੜਾ ਕਿਰਦਾਰ ਆ ਉਹ ਬੜਾ ਆਲੋਚਨਾਤਮਕ ਰਿਹਾ ਵਾ, ਅਤੇ ਕਾਫੀ ਕ੍ਰਿਟੀਸਿਜ਼ਮ ਇਹਨਾਂ ਦੀ ਇਜ਼ਹਾਰ ਆਲਮ ਸੈਨਾ ਤੋਂ ਲੈ ਕੇ ਹੁੰਦੀ ਰਹੀ ਹੈ। ਔਰ ਇਹਦੇ ਬਾਰੇ 'ਚ ਕੀ ਤੁਹਾਡਾ ਓਪੀਨੀਅਨ ਹੈ, ਕੀ ਇਸ ਦੇ ਬਾਰੇ 'ਚ ਪੰਜਾਬ ਦੇ ਵੱਖ ਵੱਖ ਖੇਤਰ ਇਸ ਨੂੰ ਕਿਵੇਂ ਲੈ ਰਹੇ ਨੇ?
ਜੀ ਗਰੇਵਾਲ ਸਾਹਿਬ, ਅੱਜ ਸਾਬਕਾ DGP ਇਜ਼ਹਾਰ ਆਲਮ ਦਾ ਜਿਹੜਾ ਦੇਹਾਂਤ ਹੋ ਗਿਆ, ਆਲਮ ਸੈਨਾ ਵਜੋਂ ਵੀ ਇਹ ਜਾਣੇ ਜਾਂਦੇ ਸੀ, ਤੇ ਇਹਨਾਂ ਦੇ ਅਕਸਰ ਹੀ ਬਹੁਤ ਤਰ੍ਹਾਂ ਦੇ ਜਿਹੜੇ ਕ੍ਰਿਟਿਸਿਜ਼ਮ ਨੇ ਉਹ ਹੁੰਦੇ ਰਹੇ ਨੇ। ਅੱਜ ਦੀ ਡੇਟ ਦੇ ਵਿੱਚ ਇਹਨਾਂ ਦੇ ਅਫਸੋਸ ਜ਼ਾਹਰ ਕੀਤਾ ਕੈਪਟਨ ਅਮਰਿੰਦਰ ਸਿੰਘ ਖੁਰਾ ਨੇ, ਪਰ ਕਿਸੇ ਅਜੇ ਤੱਕ ਵੱਡੇ ਲੀਡਰ ਵੱਲੋਂ ਇਹਨਾਂ ਦੇ ਬਾਰੇ ਅਜੇ ਤੱਕ ਕੋਈ ਬਿਆਨ ਹੈ ਜਿਹੜਾ ਉਹ ਨਹੀਂ ਆਇਆ। ਉਹਨਾਂ ਦੀ ਜਿਹੜੀ ਮੌਤ ਹੈ ਉਹ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ। ਉਹਨਾਂ ਨੂੰ ਫੋਰਟੀਜ਼ ਹਸਪਤਾਲ ਮੋਹਾਲੀ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਪਹੁੰਚਦਿਆਂ ਨੂੰ ਹੀ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਕਰਾਰ ਕਰ ਦਿੱਤਾ ਸੀ। ਉਹਨਾਂ ਦੀ 72 ਸਾਲ ਦੀ ਉਮਰ ਹੈ ਜਿਹੜੀ ਉਹ ਦੱਸੀ ਜਾਂਦੀ ਹੈ, ਔਰ ਉਹਨਾਂ ਦਾ ਬੇਟਾ ਵਿਦੇਸ਼ 'ਚ ਰਹਿੰਦਾ ਹੈ, ਔਰ ਇਹ ਦੱਸਿਆ ਜਾ ਰਿਹਾ ਕਿ ਉਹਦੇ ਆਉਣ ਤੋਂ ਬਾਅਦ ਹੀ ਉਹਨਾਂ ਨੂੰ ਸਪੁਰਦੇ ਖਾਕ ਹੈ ਜਿਹੜਾ ਉਹ ਕੀਤਾ ਜਾਵੇਗਾ। ਜੀ ਗਰੇਵਾਲ ਸਾਹਿਬ
ਜੀ, ਹਾਂ ਤੁਸੀਂ ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ, ਸੁਬਹ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ, ਤੇ ਆਖਿਰ 'ਚ ਕੋਈ ਹੋਰ ਖਬਰ ਸਾਂਝੀ ਕਰਨੀ ਚਾਹੋ, 2 ਮਿੰਟ ਬਾਕੀ ਨੇ।
ਜੀ ਗਰੇਵਾਲ ਸਾਹਿਬ, ਮੈਂ ਕੋਟਕਪੂਰਾ ਗੋਲੀਕਾਂਡ ਦੇ ਬਾਰੇ 'ਚ ਖਬਰ ਸਾਂਝੀ ਕਰਨੀ ਚਾਹੁੰਦਾ ਕਿ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ 'ਚ SIT ਨੇ ਸਾਬਕਾ DGP ਸੁਮੇਧ ਸੈਣੀ ਤੇ ਸਾਬਕਾ SSP ਚਰਨਜੀਤ ਸ਼ਰਮਾ ਅਤੇ ਜਿਹੜੇ ਮੁਅੱਤਲ ਕੀਤੇ ਗਏ ਨੇ, ਸਸਪੈਂਡ ਕੀਤੇ ਗਏ ਨੇ, IG ਪਰਮਰਾਜ ਸਿੰਘ ਉਮਰਾਨੰਗਲ, ਉਹਨਾਂ ਦਾ ਨਾਰਕੋ ਟੈਸਟ ਕਰਾਉਣ ਲਈ ਅਦਾਲਤ ਤੋਂ ਇਜਾਜ਼ਤ ਜਿਹੜੀ ਮੰਗੀ ਸੀ। ਉੱਧਰ ਇਸ ਸੰਬੰਧੀ ਸਾਬਕਾ DGP ਸੁਮੇਧ ਸੈਣੀ ਤੇ ਸਾਬਕਾ SSP ਚਰਨਜੀਤ ਸ਼ਰਮਾ ਨੇ ਨਾਰਕੋ ਟੈਸਟ ਕਰਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ, ਜਦਕਿ ਇਸ ਦੇ ਉਲਟ ਪਰਮਰਾਜ ਉਮਰਾਨਗਲ ਜਿਹੜੇ ਸਸਪੈਂਡ ਚੱਲ ਰਹੇ ਨੇ IG, ਉਹਨਾਂ ਨੇ ਨਾਰਕੋ ਟੈਸਟ ਕਰਾਉਣ ਲਈ ਸਹਿਮਤੀ ਜਤਾਈ ਹੈ। ਉਹਨਾਂ ਨੇ ਹਾਮੀ ਭਰੀ, ਉਹਨਾਂ ਨੇ ਕਿਹਾ ਕਿ ਮੈਂ ਨਾਰਕੋ ਟੈਸਟ ਕਰਾਉਣ ਲਈ ਤਿਆਰ ਹਾਂ। ਸੋ ਇਸ ਮਾਮਲੇ ਦੇ ਸੰਬੰਧ ਚ SIT ਦੀ ਨਾਰਕੋ ਟੈਸਟ ਕਰਾਉਣ ਦੀ ਜਿਹੜੀ ਅਗਲੀ ਸੁਣਵਾਈ ਹੈ ਅਦਾਲਤ ਦੇ ਵਿੱਚ, ਉਹ 9 ਜੁਲਾਈ 2021 ਨੂੰ ਹੋਏਗੀ, ਯਾਨੀ ਕਿ ਕੁਝ ਦਿਨਾਂ ਬਾਅਦ ਹੈ ਜਿਹੜੀ, 2 ਦਿਨ ਬਾਅਦ ਹੈ ਜਿਹੜੀ ਸੁਣਵਾਈ ਹੋਏਗੀ। ਉਸ ਤੋਂ ਬਾਅਦ ਪਤਾ ਲੱਗੇਗਾ ਕਿ ਅਦਾਲਤ ਹੈ ਜਿਹੜੀ ਨਾਰਕੋ ਟੈਸਟ ਕਰਾਉਣ ਦੀ ਆਗਿਆ ਦਿੰਦੀ ਹੈ ਜਾਂ ਨਹੀਂ ਦਿੰਦੀ। ਜੀ ਗਰੇਵਾਲ ਸਾਹਿਬ,
ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ, ਧੰਨਵਾਦ ਤੇ ਕੱਲ ਪ੍ਰਵਾਹ ਖੋਰਸਾ ਸੁਬਾਹ 8 ਵਜੇ ਤੋਂ ਲੈ ਕੇ 10 ਵਜੇ ਤੱਕ ਐਲਬਾ ਕਾਂਡੋ ਮਿਸਾਗਾ ਦੇ ਵਿੱਚ ਜਿਹੜੀ ਹੈ ਬਣ ਜਾ ਰਹੀ ਹੈ, ਔਰ ਇਹਦਾ ਡਿਟੇਲ ਜਾਣਨ ਦੇ ਲਈ ਕੱਲ੍ਹ ਵੀ ਇਹਦੇ ਪ੍ਰਾਈਸ ਆ ਜਾਣੇ ਨੇ। ਬੜਾ ਐਕਸਾਈਟਿੰਗ ਪ੍ਰੋਜੈਕਟ ਹੈ ਇਹ, ਔਰ ਮਿਸਾਗਾ ਦੀ ਮਾਰਕੀਟ ਤੁਹਾਨੂੰ ਪਤਾ ਕਿ ਇਸ ਸਮੇਂ ਪੂਰੀ ਬੂਮ ਕਰ ਰਹੀ ਹੈ, ਔਰ ਇਹਦੇ ਲਈ ਹਰਦੀਪ ਗਰੇਵਾਲ ਨੂੰ ਕਾਲ ਕਰ ਲਵੋ 416-877-6464 ਦੇ ਉੱਤੇ, 416-877-6464 ਉਹਦਾ ਨੰਬਰ ਹੈ। ਅੱਜ ਤੁਸੀਂ ਜਿਹੜੀਆਂ ਫਲੋਰ ਪਲੈਨਸ ਨੇ ਉਹ ਸਾਰੀਆਂ ਮੰਗਵਾ ਸਕਦੇ ਹੋ, ਅਤੇ ਫਿਰ ਕੱਲ੍ਹ ਨੂੰ ਜਦੋਂ ਪ੍ਰਾਈਸ ਰਿਲੀਜ਼ ਹੋਏ ਰਾਈਟ ਵੇ ਤੁਸੀਂ ਆਪਣੀ ਵਰਕਸ਼ੀਟ ਆ ਜਿਹੜੀ ਉਹ ਫਿਲ ਕਰਕੇ ਦੇ ਸਕਦੇ ਹੋ। 416-877-6464 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਇਸ ਸਮੇਂ 416-877-6464 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਕੁਝ ਰਿਕਾਰਡਡ ਸੰਦੇਸ਼ ਸਾਡੇ ਵੱਲੋਂ ਪੇਸ਼ ਕਰਾਂਗੇ, ਅਤੇ ਉਸ ਤੋਂ ਬਾਅਦ ਸਵਰਨਜੀਤ ਮੋਗਾ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋਣਗੇ।
ਉਹ ਯਾਰ, ਤੇਰੀ ਇਹ ਹੈਪੀ ਤੇ ਟੈਨਸ਼ਨ ਫ੍ਰੀ ਜ਼ਿੰਦਗੀ ਦਾ ਰਾਜ਼ ਕੀ ਹੈ?
ਸਿਮਰਨ ਸੈਣੀ ਦੀ ਇੰਸ਼ੋਰੈਂਸ ਪਾਲਿਸੀ, ਜਿਹੜੀ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਸਾਥ ਨਿਭਾਉਂਦੀ ਹੈ।
ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ,
ਟਰਮ ਇੰਸ਼ੋਰੈਂਸ,
ਸੁਪਰ ਵੀਜ਼ਾ,
ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨ ਲੈ ਕੇ ਦੇਣਗੇ,
ਤੇ ਬੱਚਿਆਂ ਲਈ RESP।
ਅੱਜ ਹੀ ਸੰਪਰਕ ਕਰੋ ਆਲ ਕਾਈਂਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ
416-994-7272।
ਯਾਰ, ਮੈਨੂੰ ਵੀ ਆਪਣੇ ਵਰਗੀ ਚੰਗੀ ਜਿਹੀ ਜੌਬ ਤੇ ਲਵਾ ਦੇ।
ਤਾਂ ਫਿਰ ਤੂੰ ਹੁਣੇ ਸਟੈਫਿੰਗ ਗਰੁੱਪ ਆਫ ਕੰਪਨੀਜ਼ ਨੂੰ ਕਾਲ ਕਮਾ ਦੇ।
ਜੇਕਰ ਤੁਹਾਨੂੰ ਵੀ ਹੈ ਡ੍ਰੀਮ ਜੌਬ ਦੀ ਪਾਲ ਤੇ ਉਹ ਵੀ ਵਧੀਆ ਪੈਕੇਜ ਨਾਲ, ਤਾਂ ਅੱਜ ਹੀ ਸੰਪਰਕ ਕਰੋ ਸਟੈਫਿੰਗ ਗਰੁੱਪ ਆਫ ਕੰਪਨੀਜ਼ ਨਾਲ। ਕਾਲ ਕਰੋ 844-256-7462, 844-257-7462।
ਸਟੈਫਿੰਗ ਗਰੁੱਪ ਆਫ ਕੰਪਨੀਜ਼ ਇੱਕ ਯੂਨੀਕ ਇੰਪਲਾਇਮੈਂਟ ਏਜੰਸੀ ਹੈ ਜੋ ਤੁਹਾਨੂੰ ਤੁਹਾਡੀਆਂ ਲੋੜਾਂ ਅਨੁਸਾਰ ਇੰਪਲਾਇਰ ਲੱਭ ਕੇ ਦਿੰਦੇ ਨੇ।
ਇਹ ਨਹੀਂ ਨਹੀਂ, ਇਹ ਕੰਪਨੀਜ਼ ਲਈ ਵੀ ਯੋਗ ਤੇ ਬੈਸਟ ਇੰਪਲਾਈ ਪ੍ਰੋਵਾਈਡ ਕਰਦੇ ਨੇ।
ਅੱਜ ਹੀ ਸੰਪਰਕ ਕਰੋ
ਸਟੈਫਿੰਗ ਗਰੁੱਪ ਆਫ ਕੰਪਨੀਜ਼ ਨਾਲ,
ਯੂਨਿਟ 133-2980 ਡਿਊ ਰੋਡ।
ਯਾਰ, ਘਰੋਂ ਇੱਕ ਲੋਕੇਸ਼ਨ ਫਿਰ ਕਦੇ ਦੂਜੀ ਲੋਕੇਸ਼ਨ, ਹਰ ਪਾਸੇ ਧਿਆਨ ਰੱਖਣਾ ਪੈਂਦਾ।
ਘਰ ਦਫ਼ਤਰ ਦੀ ਚਿੰਤਾ ਮਕਾਓ, ਟੈਕਸ ਸਪਿਰਿਟ ਤੋਂ HD ਸਿਕਿਉਰਿਟੀ ਕੈਮਰਾ ਤੇ ਵੀਡੀਓ ਡੋਰ ਬੈਲ ਇੰਸਟਾਲ ਕਰਵਾਓ ਵਾਜਿਬ ਕੀਮਤਾਂ ਤੇ।
ਤੁਸੀਂ ਇਹਨਾਂ ਤੋਂ ਨੈਟਵਰਕਿੰਗ ਤੇ ਹੋਮ ਥੀਏਟਰ ਵੀ ਇੰਸਟਾਲ ਕਰਵਾ ਸਕਦੇ ਹੋ।
ਬੈਸਟ ਕੰਸਲਟੇਸ਼ਨ, ਇੰਸਟਾਲੇਸ਼ਨ ਤੇ ਆਫਟਰ ਸੇਲ ਸਰਵਿਸਿਜ਼ ਲਈ ਯਾਦ ਰੱਖੋ ਇੱਕ ਹੀ ਨਾਮ, ਟੈਕਸ ਸਪਿਰਿਟ। ਕਾਲ ਕਰੋ 905-621-4100 ਯਾਨੀ 905-621-4100,
ਯੂਨਿਟ 7-8770 The Gore Road, Brampton. Visit www.techspirit.ca.
ਜਿਹੜੇ ਪ੍ਰੋਗਰਾਮ ਖਬਰ ਸਾਹਿਬ ਦੇ ਨਾਲ ਸੁਬਹ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ, ਆਓ ਫਿਰ ਇੱਕ ਵਾਰ ਜੁੜਦੇ ਹਾਂ ਪੰਜਾਬ ਦੇ ਨਾਲ। ਸਵਰਨਜੀਤ ਮੋਗਾ ਖਬਰਾਂ ਦਾ ਬੁਲੇਟਿਨ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਸਵਰਨਜੀਤ, ਗੋ ਅਹੈਡ ਪਲੀਜ਼।
ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਿਨ ਮੰਗਲਵਾਰ 6 ਜੁਲਾਈ, ਦੇਸੀ ਮਹੀਨਾ 22 ਹਾੜ ਹੈ। ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਕਿਸਾਨਾਂ ਨੇ ਅੱਜ ਸਿਰਸਾ ਵਿਖੇ ਕੀਤੀ ਧਿਕਾਰ ਰੈਲੀ, ਸਰਕਾਰ ਨੂੰ ਪਾਈਆਂ ਲਾਣਤਾਂ। ਰਾਹੁਲ ਗਾਂਧੀ ਨੇ ਟਵੀਟ ਕਰਕੇ ਫਿਰ ਘੇਰੀ ਮੋਦੀ ਸਰਕਾਰ, ਕਿਹਾ ਮਿੱਤਰੋ ਵਾਲਾ ਰਾਫੇਲ ਹੈ, ਸਵਾਲ ਕਰੋ ਤਾਂ ਜੇਲ੍ਹ ਹੈ। ਭਾਰਤ ਵਿੱਚ ਮੱਠੀ ਹੋਈ ਕੋਰੋਨਾ ਦੀ ਰਫ਼ਤਾਰ, ਮਨਾਲੀ ਦੀਆਂ ਸੜਕਾਂ ਤੇ ਆਇਆ ਲੋਕਾਂ ਦਾ ਹੜ੍ਹ। ਸਟੈਨ ਸਵਾਮੀ ਦੀ ਮੌਤ ਖਿਲਾਫ਼ ਸੰਗਰੂਰ ਸ਼ਹਿਰ ਵਿੱਚ ਕੱਢਿਆ ਗਿਆ ਰੋਸ ਮਾਰਚ, ਅਮਿਤ ਸ਼ਾਹ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ। ਮੁੱਖ ਮੰਤਰੀ ਦੀ ਕੋਠੀ ਘਿਰਨ ਜਾਂਦੇ ਕੱਚੇ ਅਧਿਆਪਕਾਂ ਤੇ ਪੁਲਿਸ ਨੇ ਚਲਾਈਆਂ ਜਲ ਤੋਪਾਂ, ਅਥਰੂ ਗੈਸ ਦੇ ਗੋਲੇ ਵੀ ਛੱਡੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹਸੀਅਨ ਲੂੰਗ ਨੇ ਸਿੰਗਾਪੁਰ ਵਿਖੇ ਦਸਤਾਰ ਸਜਾ ਕੇ ਕੀਤਾ ਗੁਰਦੁਆਰਾ ਸਾਹਿਬ ਦਾ ਉਦਘਾਟਨ। ਹੁਣ ਇਹਨਾਂ ਖ਼ਬਰਾਂ ਦੀ ਤਫਸੀਲ ਤੇ ਕੁਝ ਹੋਰ ਖ਼ਬਰਾਂ। ਸਿਰਸਾ ਵਿੱਚ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਕਿਸਾਨਾਂ ਵੱਲੋਂ ਪੱਕਾ ਮੋਰਚਾ ਲਾਇਆ ਹੋਇਆ ਹੈ। ਅੱਜ ਕਿਸਾਨਾਂ ਵੱਲੋਂ ਧਿਕਾਰ ਰੈਲੀ ਕੀਤੀ ਗਈ। ਕਿਸਾਨਾਂ ਦੇ ਇਸ ਮੋਰਚੇ ਨੂੰ ਪੂਰੇ 9 ਮਹੀਨੇ ਹੋ ਗਏ ਨੇ। ਅੱਜ ਇਸ ਰੈਲੀ ਵਿੱਚ ਕਿਸਾਨ ਆਗੂ ਜੋਗਿੰਦਰ ਯਾਦਵ, ਡਾਕਟਰ ਦਰਸ਼ਨ ਪਾਲ, ਜੋਗਿੰਦਰ ਸਿੰਘ ਉਗਰਾਹਾਂ, ਰੋਲਦੂ ਸਿੰਘ ਮਾਨਸਾ, ਵਿਕਾਸ ਸਿਸਰ ਆਦਿ ਪਹੁੰਚੇ। ਕਿਸਾਨਾਂ ਦਾ ਕਹਿਣਾ ਹੈ ਕਿ ਖੁਦ ਨੂੰ ਕਿਸਾਨ ਹਿਤੈਸ਼ੀ ਦੱਸਣ ਵਾਲੇ ਡਿਪਟੀ ਸੀਐਮ ਤੇ ਬਿਜਲੀ ਮੰਤਰੀ ਨੂੰ ਲਾਣਤ ਪਾਉਣ ਲਈ ਧਿੱਕਾਰ ਰੈਲੀ ਕੀਤੀ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਦਾ ਅੰਦੋਲਨ ਜਾਰੀ ਰਹੇਗਾ। ਰੈਲੀ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨਾਂ ਤੇ ਮਹਿਲਾਵਾਂ ਨੇ ਹਿੱਸਾ ਲਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਲੀਡਰ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਪੰਜਾਬ ਵਿੱਚ ਜਦੋਂ ਤੱਕ ਬੀਜੇਪੀ ਬਾਈਕਾਟ ਅੰਦੋਲਨ ਚੱਲ ਰਿਹਾ ਸੀ ਉਦੋਂ ਸਿਰਸਾ ਵਿੱਚ ਚੌਟਾਲਾ ਖਿਲਾਫ ਅੰਦੋਲਨ ਸ਼ੁਰੂ ਹੋਇਆ ਤਾਂ ਜੋ ਸਰਕਾਰ ਤੇ ਦਬਾਅ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅੰਦੋਲਨ ਹੋਰ ਵੀ ਤਿੱਖਾ ਹੋਵੇਗਾ। 8 ਜੁਲਾਈ ਨੂੰ ਪੂਰੇ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਖਿਲਾਫ ਪ੍ਰਦਰਸ਼ਨ ਹੋਣਗੇ। 22 ਜੁਲਾਈ ਤੋਂ ਮੌਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਵੱਲ ਵਧਣ ਦਾ ਸਿਲਸਿਲਾ ਸ਼ੁਰੂ ਹੋਵੇਗਾ। ਕਿਸਾਨ ਆਗੂ ਜਗਿੰਦਰ ਯਾਦਵ ਨੇ ਕਿਹਾ ਲਾਣਤ ਹੈ ਉਹਨਾਂ ਲੋਕਾਂ ਤੇ ਜੋ ਆਪਣੇ ਆਪ ਨੂੰ ਦੇਵੀ ਲਾਲ ਤੇ ਕਿਸਾਨਾਂ ਦਾ ਵੰਸ਼ ਆਖਦੇ ਨੇ। ਸਰਕਾਰ ਤੇ ਵੀ ਲਾਣਤ ਹੈ ਜੋ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਦੀ ਹੈ। ਕੇਂਦਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਦਾ ਕਿਸਾਨਾਂ ਵੱਲੋਂ ਪਿਛਲੇ 7 ਮਹੀਨਿਆਂ ਤੋਂ ਵਿਰੋਧ ਕੀਤਾ ਜਾ ਰਿਹਾ ਹੈ। ਨਾ ਤਾਂ ਸਰਕਾਰ ਹੀ ਝੁਕਣ ਨੂੰ ਤਿਆਰ ਹੈ ਤੇ ਨਾ ਹੀ ਕਿਸਾਨਾਂ ਵੱਲੋਂ ਅੰਦੋਲਨ ਤੇ ਭਾਜਪਾ ਨੇਤਾਵਾਂ ਦੇ ਆਏ ਦਿਨ ਕੀਤੇ ਜਾ ਰਹੇ ਵਿਰੋਧ ਦੇ ਵਿੱਚ ਕੋਈ ਕਮੀ ਆ ਰਹੀ ਹੈ। ਇਸ ਦੇ ਨਾਲ ਹੀ ਕਿਸਾਨਾਂ ਤੇ ਭਾਜਪਾ ਦੇ ਵਿੱਚ ਤਕਰਾਰ ਲਗਾਤਾਰ ਵੱਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਹਰਿਆਣਾ ਦੇ ਸਿਰਸਾ ਦੇ ਡੱਬ ਵਾਲੀ ਦਾ ਹੈ ਜਿੱਥੇ ਨਾਰਾਜ਼ ਕਿਸਾਨਾਂ ਨੇ ਭਾਜਪਾ ਲੀਡਰ ਦੀ ਕੁੱਟਮਾਰ ਕੀਤੀ ਹੈ। ਡੱਬ ਵਾਲੀ ਦੇ ਟੋਟਾਲਾ ਰੋਡ ਤੇ ਅੱਜ ਕਿਸਾਨਾਂ ਤੇ ਭਾਜਪਾ ਵਰਕਰਾਂ ਵਿਚਾਲੇ ਭਿਆਨਕ ਝੜਪ ਹੋ ਗਈ। ਇਸ ਝੜਪ ਵਿੱਚ ਇੱਕ ਭਾਜਪਾ ਲੀਡਰ ਦੇ ਕੱਪੜੇ ਵੀ ਪਾੜ ਦਿੱਤੇ ਗਏ। ਮੌਕੇ ਤੇ ਮੌਜੂਦ ਭਾਰੀ ਪੁਲਿਸ ਫੋਰਸ ਨੇ ਭਾਜਪਾ ਲੀਡਰ ਨੂੰ ਕਾਫੀ ਕੋਸ਼ਿਸ਼ਾਂ ਨਾਲ ਕਿਸਾਨਾਂ ਦੇ ਚੁੰਗਲ ਵਿੱਚੋਂ ਬਾਹਰ ਕੱਢਿਆ। ਹਾਸਲ ਜਾਣਕਾਰੀ ਮੁਤਾਬਕ ਸੁਰੇਸ਼ ਨਾਂ ਦਾ ਲੀਡਰ ਡੱਬ ਵਾਲੀ ਦੇ ਚੌਟਾਲਾ ਰੋਡ ਵਿਖੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਦਿੱਤਿਆ ਦੇਵੀ ਲਾਲ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਜਾ ਰਿਹਾ ਸੀ। ਵੱਡੀ ਗਿਣਤੀ ਵਿੱਚ ਕਿਸਾਨ ਭਾਜਪਾ ਜ਼ਿਲ੍ਹਾ ਪ੍ਰਧਾਨ ਦੀ ਇਸ ਮੀਟਿੰਗ ਦਾ ਵਿਰੋਧ ਕਰਨ ਪਹੁੰਚੇ। ਕਿਸਾਨ ਹੱਥਾਂ ਵਿੱਚ ਕਾਲੇ ਝੰਡੇ ਲੈ ਕੇ ਵਿਰੋਧ ਕਰਦੇ ਸਨ। ਇਸ ਦੌਰਾਨ ਮੀਟਿੰਗ ਵਿੱਚ ਜਾਣ ਬਾਰੇ ਭਾਜਪਾ ਲੀਡਰ ਸੁਰੇਸ਼ ਅਤੇ ਕਿਸਾਨਾਂ ਵਿੱਚ ਆਪਸੀ ਬਹਿਸ ਸ਼ੁਰੂ ਹੋ ਗਈ ਤੇ ਇਹ ਘਟਨਾ ਵਾਪਰ ਗਈ। ਰਾਫੇਲ ਸੌਦਾ ਇੱਕ ਵਾਰ ਫਿਰ ਚਰਚਾ ਦੇ ਵਿੱਚ ਹੈ। ਰਾਫੇਲ ਸੌਦੇ ਵਿੱਚ ਹੋਏ ਭ੍ਰਿਸ਼ਟਾਚਾਰ ਨੂੰ ਲੈ ਕੇ ਫਰਾਂਸ ਦੇ ਵਿੱਚ ਨਿਆਇਕ ਜਾਂਚ ਸ਼ੁਰੂ ਹੋ ਗਈ ਹੈ ਜਿਸ ਨੂੰ ਲੈ ਕੇ ਕਾਂਗਰਸ ਲਗਾਤਾਰ ਮੋਦੀ ਸਰਕਾਰ ਤੇ ਸ਼ਬਦੀ ਵਾਰ ਕਰ ਰਹੀ ਹੈ। ਰਾਫੇਲ ਸੌਦੇ ਦੇ ਮੁੱਦੇ ਤੇ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਤੋਂ ਮੋਦੀ ਸਰਕਾਰ ਨੂੰ ਘੇਰਿਆ ਹੈ। ਰਾਹੁਲ ਨੇ ਰਾਫੇਲ ਸੌਦੇ ਦੇ ਨਾਲ ਨਾਲ ਮੋਦੀ ਸਰਕਾਰ ਤੇ ਵੀ ਨਿਸ਼ਾਨਾ ਬਿੰਨਿਆ ਹੈ। ਰਾਹੁਲ ਗਾਂਧੀ ਨੇ ਟਵੀਟ ਕਰਕੇ ਮੋਦੀ ਸਰਕਾਰ ਤੇ ਨਿਸ਼ਾਨਾ ਬਿੰਨਦਿਆਂ ਤੇ ਲਿਖਿਆ ਕਿ ਖਾਲੀ ਥਾਂ ਭਰੋ, ਮਿੱਤਰੋ ਵਾਲਾ ਰਾਫੇਲ ਹੈ, ਟੈਕਸ ਵਸੂਲੀ ਮਹਿੰਗਾ ਤੇਲ ਹੈ, PSUP SB ਦੀ ਅੰਨੀ ਸੇਲ ਹੈ, ਅਤੇ ਸਵਾਲ ਕਰੋ ਤਾਂ ਜੇਲ੍ਹ ਹੈ, ਮੋਦੀ ਸਰਕਾਰ ਡੈਸ਼ ਹੈ। ਇਸ ਤਰ੍ਹਾਂ ਟਵੀਟ ਕਰਕੇ ਰਾਹੁਲ ਨੇ ਮੋਦੀ ਸਰਕਾਰ ਤੇ ਨਿਸ਼ਾਨਾ ਬਿੰਨਿਆ ਹੈ। ਮੋਦੀ ਸਰਕਾਰ ਤੇ ਕਾਂਗਰਸ ਲਗਾਤਾਰ ਹਮਲਾਵਰ ਹੋ ਰਹੀ ਹੈ, ਚਾਹੇ ਉਹ ਰਾਫੇਲ ਸੌਦੇ ਨਾਲ ਜੁੜਿਆ ਵਿਵਾਦ ਹੋਵੇ ਜਾਂ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਹੋਣ। ਰਾਹੁਲ ਨੇ ਕਿਹਾ ਪੈਟਰੋਲ ਅਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਨੇ ਤੇ ਸਰਕਾਰ ਨਿੱਜੀਕਰਨ ਨੂੰ ਹੱਲਾਸ਼ੇਰੀ ਦੇ ਕੇ ਅਤੇ ਰਾਫੇਲ ਵਰਗੇ ਸੌਦਿਆਂ ਵਿੱਚ ਆਪਣੇ ਦੋਸਤਾਂ ਦੇ ਬਚਾਅ ਦੇ ਵਿੱਚ ਲੱਗੀ ਹੋਈ ਹੈ। ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਇੱਕ ਦਿਨ ਵਿੱਚ 34,703 ਨਵੇਂ ਮਾਮਲੇ ਸਾਹਮਣੇ ਆਏ ਨੇ, ਜਿਸ ਤੋਂ ਬਾਅਦ ਇਸ ਬਿਮਾਰੀ ਦੀ ਲਪੇਟ ਵਿੱਚ ਆਏ ਲੋਕਾਂ ਦੀ ਕੁੱਲ ਗਿਣਤੀ ਵੱਧ ਕੇ 3,06,932 ਹੋ ਗਈ ਹੈ, ਜਦਕਿ 553 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 4,03,281 ਹੋ ਗਈ ਹੈ। ਦੇਸ਼ ਵਿੱਚ ਭਾਵੇਂ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹੋ ਗਏ ਨੇ ਪਰ ਖਤਰਾ ਅਜੇ ਟਲਿਆ ਨਹੀਂ ਹੈ। ਵਿਗਿਆਨੀ ਲਗਾਤਾਰ ਕੋਰੋਨਾ ਦੇ ਡੈਲਟਾ ਪਲੱਸ ਵੇਰੀਐਂਟ ਅਤੇ ਤੀਜੀ ਲਹਿਰ ਨੂੰ ਲੈ ਕੇ ਸਾਵਧਾਨ ਰਹਿਣ ਦੀ ਹਦਾਇਤਾਂ ਦੇ ਰਹੇ ਨੇ। ਇਸ ਦੇ ਬਾਵਜੂਦ ਸੈਲਾਨੀ ਵੱਡੀ ਗਿਣਤੀ ਵਿੱਚ ਪਹਾੜੀ ਇਲਾਕਿਆਂ ਦਾ ਰੁੱਖ ਕਰ ਰਹੇ ਨੇ। ਉੱਤਰ ਭਾਰਤ ਵਿੱਚ ਚੱਲ ਰਹੀ ਲੂ ਦਰਮਿਆਨ ਲੋਕ ਗਰਮੀ ਤੋਂ ਬਚਣ ਲਈ ਸ਼ਿਮਲਾ, ਮਨਾਲੀ, ਡਲਹੌਜ਼ੀ, ਲਾਹੌਲ ਸਪੀਤੀ ਤੇ ਹੋਰ ਪਹਾੜੀ ਇਲਾਕਿਆਂ ਵਿੱਚ ਪਹੁੰਚ ਰਹੇ ਨੇ। ਬੀਤੇ ਦਿਨੀ ਮਨਾਲੀ ਤੋਂ ਇੱਕ ਅਜਿਹੀ ਤਸਵੀਰ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਮਾਲ ਰੋਡ ਤੇ ਲੋਕਾਂ ਦਾ ਵੱਡਾ ਇਕੱਠ ਵੇਖਣ ਨੂੰ ਮਿਲ ਰਿਹਾ ਹੈ। ਸੈਲਾਨੀ ਸਮਾਜਿਕ ਦੂਰੀ ਦੇ ਨਿਯਮਾਂ ਦਾ ਉਲੰਘਣ ਕਰਕੇ ਮਨਾਲੀ ਅਤੇ ਸ਼ਿਮਲਾ ਵਰਗੀਆਂ ਥਾਵਾਂ ਤੇ ਘੁੰਮਦੇ ਨਜ਼ਰ ਆ ਰਹੇ ਨੇ। ਮਿਲੀ ਜਾਣਕਾਰੀ ਮੁਤਾਬਕ ਮਨਾਲੀ ਅਤੇ ਸ਼ਿਮਲਾ ਵਿੱਚ ਤਾਂ ਬੀਤੇ ਵੀਕਐਂਡ ਤੇ ਸਾਰੇ ਹੋਟਲ ਫੁੱਲ ਹੋ ਗਏ ਸਨ। ਪੰਜਾਬ, ਉੱਤਰ ਪ੍ਰਦੇਸ਼ ਅਤੇ ਦਿੱਲੀ ਤੇ ਹਰਿਆਣਾ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਸੜਕਾਂ ਤੇ ਰਾਤ ਗੁਜ਼ਾਰਨੀ ਪਈ ਸੀ। ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਸੂਬਾ ਸਰਕਾਰ ਦੀਆਂ ਤਿਆਰੀਆਂ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ। ਉੱਘੇ ਸਮਾਜਿਕ ਕਾਰਕੁਨ ਸਟੈਨ ਸਵਾਮੀ ਦੀ ਮੌਤ ਨੂੰ ਸਿਆਸੀ ਕਤਲ ਕਰਾਰ ਦਿੰਦਿਆਂ ਵੱਖ ਵੱਖ ਜਨਤਕ ਸਮੂਹਕੀ ਜਥੇਬੰਦੀਆਂ ਵੱਲੋਂ ਸੰਗਰੂਰ ਸ਼ਹਿਰ ਵਿੱਚ ਰੋਸ ਮਾਰਚ ਕਰਦਿਆਂ DC ਦਫ਼ਤਰ ਅੱਗੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਖਿਲਾਫ਼ ਕਤਲ ਦੇ ਦੋਸ਼ ਹੇਠ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ। ਵੱਖ-ਵੱਖ ਜਥੇਬੰਦੀਆਂ ਦੇ ਕਾਰਕੁਨ ਗਦਰ ਮੈਮੋਰੀਅਲ ਭਵਨ ਵਿੱਚ ਇਕੱਠੇ ਹੋਏ ਜਿੱਥੇ ਸਟੈਨ ਸਵਾਮੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮਗਰੋਂ ਸਮਾਜਿਕ ਕਾਰਕੁਨਾਂ ਦੀਆਂ ਤਸਵੀਰਾਂ ਵਾਲੇ ਬੈਨਰ ਚੁੱਕ ਕੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ ਤੇ ਡੀਸੀ ਦਫ਼ਤਰ ਅੱਗੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਐਲਗਾਰ ਪ੍ਰੀਸ਼ਦ ਮਾਓਵਾਦੀਆਂ ਦੇ ਸਬੰਧਾਂ ਬਾਰੇ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਪਾਦਰੀ ਸਟੈਨ ਸਵਾਮੀ ਦੀ ਮੈਡੀਕਲ ਆਧਾਰ ਤੇ ਜ਼ਮਾਨਤ ਉਡੀਕਦਿਆਂ ਬੀਤੇ ਦਿਨ ਮੌਤ ਹੋ ਗਈ ਸੀ। ਮੁੰਬਈ ਦੇ ਹੋਲੀ ਫੈਮਿਲੀ ਹਸਪਤਾਲ ਦੇ ਡਾਇਰੈਕਟਰ ਡਾਕਟਰ ਇਆਨ ਡੀ ਸੂਜਾ, ਸਟੈਨ ਦੇ ਵਕੀਲ ਮੇਹਰ ਦਸਾਈ ਨੇ ਇਸ ਬਾਰੇ ਬੰਬੇ ਹਾਈ ਕੋਰਟ ਨੂੰ ਜਾਣੂ ਕਰਵਾ ਦਿੱਤਾ ਹੈ। ਆਦੀਵਾਸੀ ਹੱਕਾਂ ਦੇ ਕਾਰਕੁਨ ਸਵਾਮੀ, ਜਿਨ੍ਹਾਂ ਦੀ ਉਮਰ 84 ਸਾਲ ਸੀ, ਦਾ ਇਸ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਮੋਹਾਲੀ ਪੁਲਿਸ ਦੀਆਂ ਰੋਕਾਂ ਤੋੜ ਕੇ ਚੰਡੀਗੜ੍ਹ ਵੱਲ ਵਧੇ ਕੱਚੇ ਅਧਿਆਪਕਾਂ ਉੱਤੇ ਯੂਟੀ ਪੁਲਿਸ ਨੇ ਜਲ ਤੋਪਾਂ ਵਰਤੀਆਂ ਅਤੇ ਅਥਰੂ ਗੈਸ ਵਰਤੀ ਹੈ। ਕੱਚੇ ਅਧਿਆਪਕ ਯੂਨੀਅਨ ਪੰਜਾਬ ਅਤੇ ਸਿੱਖਿਆ ਪ੍ਰੋਵਾਈਡਰ ਸਮੇਤ ਹੋਰ ਅਧਿਆਪਕ ਜਥੇਬੰਦੀਆਂ ਵੱਲੋਂ ਕੱਚੇ ਅਧਿਆਪਕ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਸਿੱਖਿਆ ਭਵਨ ਦੇ ਬਾਹਰ ਦਿੱਤਾ ਜਾ ਰਿਹਾ ਲੜੀਵਾਰ ਧਰਨਾ ਅੱਜ 21ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਅਤੇ ਟਾਲਮ ਟੋਲ ਨੀਤੀ ਖਿਲਾਫ਼ ਅੱਜ ਦੂਜੀ ਵਾਰ ਮੁੱਖ ਮੰਤਰੀ ਦੀ ਕੋਠੀ ਘੇਰਨ ਲਈ ਚੰਡੀਗੜ੍ਹ ਵੱਲ ਕੂਚ ਕੀਤਾ ਗਿਆ। ਸੂਬਾ ਕਨਵੀਨਰ ਅਜਮੇਰ ਸਿੰਘ ਔਲਖ, ਗਗਨਦੀਪ ਕੌਰ ਬੋਹਰ, ਰਜਵਿੰਦਰ ਸਿੰਘ ਸੰਧੂ, ਹਰਪ੍ਰੀਤ ਕੌਰ ਅਤੇ ਵੀਰਪਾਲ ਕੌਰ ਸਿਧਾਣਾ, ਜਸਵੰਤ ਸਿੰਘ ਪੰਨੂ ਅਤੇ ਮੀਡੀਆ ਕੋਆਰਡੀਨੇਟਰ ਜੁਝਾਰ ਸਿੰਘ ਨੇ ਦੱਸਿਆ ਕਿ ਅੱਜ ਪੰਜਾਬ ਭਵਨ ਵਿੱਚ 11 ਵਜੇ ਯੂਨੀਅਨ ਦੇ ਮੋਹਰੀ ਆਗੂਆਂ ਦੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ, ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਕੈਪਟਨ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਪੈਨਲ ਮੀਟਿੰਗ ਹੋਣੀ ਸੀ, ਪਰ ਸਰਕਾਰ ਦੀ ਤਰਫੋਂ ਕੋਈ ਸੁਨੇਹਾ ਨਹੀਂ ਆਇਆ। ਕਾਂਗਰਸ ਦੀ ਪੰਜਾਬ ਇਕਾਈ ਵਿੱਚ ਚੱਲ ਰਹੇ ਕਲੇਸ਼ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਾਰਟੀ ਦੀ ਅੰਤਰੀਮ ਪ੍ਰਧਾਨ ਸੋਨੀਆ ਗਾਂਧੀ ਨਾਲ ਦਿੱਲੀ ਵਿਖੇ ਉਨ੍ਹਾਂ ਦੀ ਰਿਹਾਇਸ਼ ਤੇ ਮੁਲਾਕਾਤ ਕੀਤੀ ਹੈ। ਮੰਨਿਆ ਜਾ ਰਿਹਾ ਕਿ ਸੋਨੀਆ ਗਾਂਧੀ ਅਤੇ ਮੁੱਖ ਮੰਤਰੀ ਕੈਪਟਨ ਦੀ ਮੁਲਾਕਾਤ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਵਿੱਚ ਕਲੇਸ਼ ਨੂੰ ਦੂਰ ਕਰਨ ਦੇ ਫਾਰਮੂਲੇ ਤੇ ਚਰਚਾ ਹੋਈ ਹੈ। ਇਸ ਤੋਂ ਪਹਿਲਾਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬੀਤੇ ਬੁੱਧਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨਾਲ ਲੰਬੀ ਬੈਠਕ ਕੀਤੀ ਸੀ। ਸੂਤਰਾਂ ਮੁਤਾਬਕ ਇਨ੍ਹਾਂ ਬੈਠਕਾਂ ਵਿੱਚ ਕਾਂਗਰਸ ਆਲਾ ਕਮਾਨ ਵੱਲੋਂ ਸਿੱਧੂ ਨੂੰ ਪਾਰਟੀ ਜਾਂ ਸੰਗਠਨ ਵਿੱਚ ਸਨਮਾਨ ਪੂਰਵਕ ਸਥਾਨ ਦੀ ਪੇਸ਼ਕਸ਼ ਦੇ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਲ ਦੇ ਦਿਨਾਂ ਵਿੱਚ ਸਿੱਧੂ ਲਗਾਤਾਰ ਇਸ ਗੱਲ ਤੇ ਵੀ ਜ਼ੋਰ ਦੇ ਰਹੇ ਨੇ ਕਿ ਉਹ ਮੁੱਖ ਮੰਤਰੀ ਨਾਲ ਕੰਮ ਨਹੀਂ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਕੁਝ ਹਫ਼ਤਿਆਂ ਤੋਂ ਨਵਜੋਤ ਸਿੱਧੂ ਅਤੇ ਪੰਜਾਬ ਕਾਂਗਰਸ ਦੇ ਕੁਝ ਹੋਰ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਬਿਜਲੀ ਸਮੇਤ ਵੱਖ ਵੱਖ ਮੁੱਦਿਆਂ ਤੇ ਮੋਰਚਾ ਖੋਲਿਆ ਹੋਇਆ ਹੈ। ਸਿੱਧੂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਅਤੇ ਭ੍ਰਿਸ਼ਟਾਚਾਰ ਤੇ ਰੋਕ ਲਾਉਣ ਲਈ ਕਾਰਗਰ ਕਦਮ ਵੀ ਨਹੀਂ ਚੁੱਕੇ ਗਏ ਹਨ। ਪੰਜਾਬ ਦੇ ਸਿਆਸੀ ਤੇ ਪ੍ਰਸ਼ਾਸਨਿਕ ਹਲਕਿਆਂ ਅੰਦਰ ਲੰਬੇ ਸਮੇਂ ਤੋਂ ਚਰਚਿਤ ਰਹੇ ਸੇਵਾ ਮੁਕਤ DGP ਜੇਲ੍ਹਾਂ ਪਦਮ ਸ੍ਰੀ ਮੁਹੰਮਦ ਇਜ਼ਹਾਰ ਆਲਮ ਦੀ ਅੱਜ 73 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਉਹਨਾਂ ਚੰਡੀਗੜ੍ਹ ਵਿਖੇ ਆਖਰੀ ਸਾਹ ਲਏ ਨੇ। ਉਹ ਹਸਪਤਾਲ ਦੇ ਵਿੱਚ ਜੇਰੇ ਇਲਾਜ ਸਨ। ਦੱਸਿਆ ਜਾ ਰਿਹਾ ਕਿ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਦੀ ਨਮਾਜ਼ ਜਨਾਜ਼ਾ ਕੱਲ੍ਹ ਬੁੱਧਵਾਰ ਦੁਪਹਿਰ 1 ਵਜੇ ਰੋਜ਼ਾ ਸਰੰਦ ਸ਼ਰੀਫ ਵਿਖੇ ਅਦਾ ਕੀਤਾ ਜਾਵੇਗਾ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹਸੀਅਨ ਲੂੰਗ ਵੱਲੋਂ ਦਸਤਾਰ ਸਜਾ ਕੇ ਸਿੰਗਾਪੁਰ ਦੇ ਸਲਾਟ ਰੋਡ ਵਿਖੇ ਇੱਕ ਗੁਰਦੁਆਰਾ ਸਾਹਿਬ ਦਾ ਉਦਘਾਟਨ ਕੀਤਾ ਗਿਆ ਅਤੇ ਸੰਗਤਾਂ ਨੂੰ ਸਤਿ ਸ੍ਰੀ ਅਕਾਲ ਕਰਕੇ ਵਧਾਈ ਦਿੱਤੀ ਗਈ। ਦੂਜੇ ਪਾਸੇ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਵੱਲੋਂ ਉਹਨਾਂ ਦੇ ਉਪਰਾਲੇ ਲਈ ਪ੍ਰਧਾਨ ਮੰਤਰੀ ਲੀ ਹਸੀਅਨ ਲੂੰਗ ਦਾ ਧੰਨਵਾਦ ਕੀਤਾ ਗਿਆ। ਇਸ ਖ਼ਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖ਼ਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ। ਰੱਬ ਰਾਖਾ।
चाहते हो किसी को भी कनाडा बुलाना,
पर मम्मी पापा मेरे पास जल्दी जल्दी आना।
स्टूडेंट बिजनेस वीजा या कोई आना चाहे विजिटर,
ब्रदर को बुलाना है या आना चाहे सिस्टर।
CWC इमिग्रेशन,
CWC इमिग्रेशन 9056704444।
670-44-44 CWC इमिग्रेशन आपको आपके अपनों से मिलाए।
वे बोले किथे आ?
ओ आदे ट्रक थले।
घरे जनानी तो डर दा बेड थले ते बाहर ट्रक थले।
ओए हजे मैं ट्रक दे कई काम कराउने आ, मेरा तो सारा वीक जाड जी लंघ जाना।
इना सारिया समस्यावां दा इक्को ही हल, पॉपुलर टायर ते चल।
पॉपुलर टायर, ट्रक टायर सर्विस, एनुअल इंस्पेक्शन, अलाइनमेंट एंड ऑयल चेंज, 3 लोकेशन टू सर्व यू, मिसिसागा, इटोबिको, हैमिल्टन।
ओए उचियां नीवियां सड़कां ते जावे मेल दा टायर पवा के वेख पॉपुलर टायर दा।
ट्रिपल ए लैंडस्केपिंग हुण समर आ गईयां हन अपने घर दे फ्रंट नूं नवां घर लगवा के घर दी सुंदरता नूं होर वधाओ एक ही नाम याद रखो ट्रिपल ए लैंडस्केपिंग ए जड़ी बूटियां तों छुटकारा पाउण विच वी मदद करदे हन अज ही इन्हां नूं कॉल करो अते पुराना खराब होया घर हटा के नवां घर लगवाओ 100% ग्रीन ग्रास ए टॉप सॉइल राही एरिए नूं ग्रेड अते लेवल वी करदे हन बेस्ट क्वालिटी फॉर द लोएस्ट प्राइस अज ही कॉल करो 647-784-1213 647-784-1213 Triple A Landscaping.
You are listening to WTOR 770 AM, Youngstown, Toronto.
ਅੰਟਾਰੀਓ ਭਰ ਵਿੱਚ ਲੱਖਾਂ ਲੋਕਾਂ ਦੇ ਕੋਵਿਡ 19 ਦੇ ਵੈਕਸੀਨ ਲੱਗ ਚੁੱਕੇ ਹਨ ਹੈਲਥ ਕੈਨੇਡਾ ਵੱਲੋਂ ਪ੍ਰਵਾਨਿਤ ਵੈਕਸੀਨ ਹਸਪਤਾਲਾਂ ਡਾਕਟਰਾਂ ਦੇ ਦਫ਼ਤਰਾਂ ਫਾਰਮੇਸੀਆਂ ਅਤੇ ਵੈਕਸੀਨ ਲਾਉਣ ਵਾਲੀਆਂ ਜਨਤਕ ਥਾਵਾਂ ਤੇ ਉਪਲਬਧ ਹੈ ਆਪਣਾ ਯੋਗਦਾਨ ਪਾਓ ਆਪਣਾ ਵੈਕਸੀਨ ਲਗਵਾਓ ontario.ca/bookvaccine ਤੇ ਜਾਓ ਜਾਂ 300 ਬੋਲੀਆਂ ਵਿੱਚ ਸਹਾਇਤਾ ਲਈ 1-888-999-6488 ਤੇ ਕਾਲ ਕਰੋ ਇਸ ਦੀ ਅਦਾਇਗੀ ਅੰਟਾਰੀਓ ਸਰਕਾਰ ਵੱਲੋਂ ਕੀਤੀ ਗਈ
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
ਅਕਾਲ ਟਰੱਕ ਐਂਡ ਲੂਮ
ਤੁਹਾਡੇ ਟਰੱਕ ਬਾਦਸ਼ਾਹ ਦੀ ਕੁਆਲਿਟੀ ਸਰਵਿਸ ਰਿਪੇਅਰ ਆਇਲ ਚੇਂਜ ਵਾਸ਼ ਤੇ ਮੇਨਟੇਨੈਂਸ
ਇੱਕ ਹੋਰ ਖੁਸ਼ਖਬਰੀ
ਨਾਰਥ ਅਮਰੀਕਨ ਚਾਈਨੀਜ਼ ਤੇ ਕੋਰੀਅਨ ਨਵੇਂ ਤੇ ਇਸਤੇਮਾਲ ਸ਼ੁਦਾ ਟਾਇਰਸ ਵਿਦ ਫੁੱਲ ਵਾਰੰਟੀ
ਅਕਾਲ ਟਰੱਕ ਐਂਡ ਲੂਮ